अग पंकज बंदन
सिमरो अंगद दोख निकंदन अमरदास गुर हृदय
त्यामो
श्री गुरु राम दास गुण गावो श्री अर्जन विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो बहादुर परम केर
पाला
परम केर पाला श्री गुरु गोबिंद सिंह बिसाला तरो तरा पर पुन पुन
सीसा
जे पुन पुन सी बंद हो बार बार जगदीश जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार सतगुर मम बेरी कट हो निज बेरी पर चार एह बेरी होए पाव सफल बिन बेरी कर पार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दी दुनिया दे मालिक चबर छत्र तखत दे मालिक समरथ गुरु प्रतख गुरु वड्डी उपमा दे मालिक सच्चे पातशाह गरीब नवाज मेहरबान सच्चे पातशाह लोक परलोक विच दासां सिखां सेवकां दी इज्जत पत रखण वाले हाजरा हजूर गुरु समरथ गुरु प्रतख गुरु सर्ब कला संपूर्ण सच्चे पातशाह गरीब नवाज चवर छत्र तखत दे मालक धन धन सतगुरु श्री गुरु ग्रंथ साहिब जी महाराज
धन धन सब सिमरन साहिब जी महाराज
बड़े ही प्यार दे नाल सब सिख संगत जोड़ो दोवें हाथ ते कहो प्रेम नाल धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह जी दी पवित्र हाजरी विखे सुभाए मान सतगुर जी दी साजी नवाजी गुरु जी दी प्यारी गुरु जी दी सवारी साध संगत जीओ आप जी बड़े प्यार दे नाल सतगुरु जी दे सोहणे दर्शन कर रहे हो हजूर महाराज सच्चे पातशाह जी दी पावन पवित्र गुरबाणी दा रस भिन्ना कीर्तन आप जी ने प्यार दे नाल सरवण कीता। सतगुरु जी दी बाणी सिख दा कल्ले सिख दा नहीं, कल्ले मनुख दा नहीं, कीड़े मकौड़े जिन्हें भी प्राणाधारी जीव ने सब दा ही भला करदी है जी। गुरु जी दी बाणी कल्याणकारी है। सो महाराज सच्चे पातशाह जी दी बाणी दा कीर्तन आप जी ने प्यार दे नाल सरवण कीता। लड़ीवार गुरु घर दा इतिहास, गुरु दसवें पातशाह महाराज सच्चे पातशाह जी दी इतिहास तुसी सुन रहे हो। ते भाई साहब आप जी नू शब्द भी एहो सरवण करा रहे सन कि गुर पूरा चरनी लाया, हर संघ सहाई पाया, जह जाइया तहां सुहेले, कर किरपा प्रभ मेले, हर गुण गाव हो सदा सुपाई, मन चिंदे सगले फल पाव हो, जी कै संग सहाई रहाओ, नारायण प्राण अधारा, हम संत जन्ना रे नारा, पतित पुनीत कर लीने, कर किरपा हर जस दीने, पार ब्रह्म करे प्रतपाला, सद जी संग रखवाला, हर दिन रैन कीर्तन गाइय, बहुड़ न जोनी पाइय, जिस देवै पुरख विधाता, हर रस तिन ही जाता, जम कंकर नेड़ न आया, सुख नानक सरणी पाया। महाराज जी दे चरणा च बड़ा सुख है। सो आप जी कीर्तन सुन रहे सी। लड़ीवार गुरु घर का जिहड़ा इतिहास है, दसवें पातशाह का पवित्र इतिहास चल रहा जी। कल आप जी ने सरवण किया। भीम चंद अपने बंदियां च बैठा बड़ा दुखी हो रहा। वह कोतवाल नूं इह गल कह रहा, तू गुरु जी दे कोल जा, मेरे वालों ये मैसेज दे भी मैं गुरु जी का सदा भला चाहना है, ते गुरु साहब मैनू हाथी दे दें जी। हाँ जी, भीम चंद की मत ते संगत जी बहुत वड्डा पड़दा है। फिर कल विच ही बेनती की भी दसवें पातशाह की ने, यह तो उन्होंने पता सा संगत जी जिन्हों महाराज ने अखा दे दियां, बीबी सुगड़ो का आप जिक्र किया जी। भीम चंद दियां फोकियां इन्नियां गल्लां ने, नास्तक पुणे वालियां इन्नियां गल्लां ने, कई बारी बंदा वह गल्लां सुनदियां सुनदियां चिंतित हो जांदा भी यह की बोल रहा है जी। भीम चंद अपने कोतवाल नूं भेजदा जी। उहदा कोतवाल महाराज सच्चे पातशाह को आउण वास्ते तैयार हो गया, ते कोतवाल हुण महाराज की हाजरी विच पहुंच रहा है। अज दे प्रसंग दे विच कोतवाल दियां अखां ते महाराज ने खोल देनियां चंगी तरह जी। हाँ जी, ਇਹ ਵੀ ਸੰਗਤ ਜੀ ਬੰਦੇ ਦੇ ਕਰਮ ਪਿਛਲੇ ਸਾਥ ਦੇਣ। ਵੇਖੋ, ਕੱਲ੍ਹ ਤੁਸੀਂ ਬੀਬੀ ਸੁਗੜੋ ਦੇ ਬਾਰੇ ਸੁਣਿਆ ਸੀਗਾ। ਪਹਿਲੀ ਗੱਲ ਉਹਨੇ ਹਿੰਮਤ ਨਹੀਂ ਹਾਰੀ ਜੀ, ਅਤੇ ਕਰ ਕਰਾ ਕੇ ਉਹਦੇ ਕਰਮ ਉਹਦਾ ਸਾਥ ਦਿੰਦੇ ਰਹੇ, ਅਤੇ ਉਹ ਬੀਬੀ ਗੁਰੂ ਸਾਹਿਬ ਤੱਕ ਪਹੁੰਚ ਗਈ ਜੀ। ਹਾਂਜੀ, ਇਹ ਵੀ ਬੜੇ ਚੰਗੇ ਕਰਮ ਵੀ ਉਹ ਗੁਰੂ ਸਾਹਿਬ ਤੱਕ ਪਹੁੰਚ ਗਈ, ਨਹੀਂ ਤਾਂ ਸਾਧ ਸੰਗਤ ਜੀ ਬੰਦਾ ਵਿੱਚ ਵਿਚਾਲੇ ਹੀ ਰੁਕਿਆ ਰਹਿ ਜਾਂਦਾ ਜੀ। ਸਤਿਗੁਰੂ ਜੀ ਤੱਕ ਪਹੁੰਚਦਾ ਹੀ ਨਹੀਂ, ਬਹੁਤ ਸਾਰੀ ਦੁਨੀਆ ਹੈ ਜਿਹੜੀ ਗੁਰੂ ਸਾਹਿਬ ਤੱਕ ਵੀ ਨਹੀਂ ਪਹੁੰਚਦੀ ਜੀ, ਉਹ ਵਿੱਚ ਵਿਚਾਲੇ ਰਹਿ ਜਾਂਦੀ ਜੀ। ਇਹ ਵੱਡੇ ਭਾਗਾਂ ਦੀ ਖੇਡ ਹੈ, ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ
ਵਡਭਾਗੀ ਪਾਇਆ।
ਬਸ ਵੱਡੇ ਭਾਗਾਂ ਦੀ ਖੇਡ ਹੈ, ਫਿਰ ਜਾ ਕੇ ਇਹ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਜਿਹੜਾ ਕੋਤਵਾਲ ਹੈ ਨਾ, ਉਹਦਾ ਉਹ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਕੋਲ ਹੁਣ ਆ ਗਿਆ। ਉੱਥੋਂ ਫਿਰ ਉਹ ਆਪਣੇ ਬੋਲ ਬੋਲੇਗਾ, ਉਹਦੇ ਬੋਲ ਵੀ ਸੁਣਿਓ, ਅਤੇ ਅੱਗੋਂ ਜੋ ਮਹਾਰਾਜ ਨੇ ਬਚਨ ਕਰਨੇ ਨਾ ਖਾਲਸਾ ਜੀ, ਉਹ ਵੀ ਬਚਨ ਸੁਣਨ ਹੀ ਵਾਲੇ ਨੇ ਜੀ। ਆਓ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਕਥਾ ਵਿੱਚ ਆਪਣਾ ਚਿੱਤ ਜੋੜੀਏ। ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ, ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਇਸ ਪਾਏ ਬੈਠ ਕਰ ਗਯੋ।
ਹੁਣ ਵੇਖੋ ਪਹਿਲਾਂ ਸੰਗਤ ਜੀ ਵਕੀਲ ਆਇਆ, ਫਿਰ ਵਜ਼ੀਰ ਆਇਆ। ਹਾਂਜੀ, ਵਜ਼ੀਰ ਨੇ ਵਾਹਿਗੁਰੂ ਸਮਝਾਇਆ, ਪਹਿਲਾਂ ਵਕੀਲ ਇੱਕ ਆ ਚੁੱਕਾ, ਵਜ਼ੀਰ ਬੜਾ ਸਮਝਾਉਂਦਾ, ਉਹਦੀ ਗੱਲ ਦਾ ਭੀਮ ਚੰਦ ਤੇ ਅਸਰ ਨਹੀਂ ਹੁੰਦਾ। ਹੁਣ ਦੂਜਾ ਬੰਦਾ ਆਇਆ ਕੋਤਵਾਲ ਜੀ, ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਵਿੱਚ ਆਇਆ, ਆਗਿਆ ਲੈ ਕੇ ਕੋਤਵਾਲ ਸਾਹਮਣੇ ਹੱਥ ਜੋੜ ਕੇ ਬੈਠ ਗਿਆ।
ਨਿਰਪ ਕੀ ਨਮੋ ਕਰਤ ਪੁੰਨ ਭਇਓ।
ਮਹਾਰਾਜ ਨੂੰ ਤੇ ਪਤਾ ਵੀ ਰਾਜਾ ਤੇ ਸਾਨੂੰ ਮੱਥਾ ਟੇਕ ਕੇ ਰਾਜੀ ਨਹੀਂ ਹੈਗਾ ਜੀ। ਹਾਂਜੀ, ਰਾਜਾ ਤੇ ਨਹੀਂ ਨਮਸਕਾਰ ਕਰਦਾ ਜੀ, ਪਰ ਕੋਤਵਾਲ ਆਪਣੇ ਵੱਲੋਂ ਮਹਾਰਾਜ ਨੂੰ ਕਹਿ ਰਿਹਾ, ਸੱਚੇ ਪਾਤਸ਼ਾਹ ਰਾਜਾ ਵੀ ਤੁਹਾਡੇ ਚਰਨਾਂ ਵਿੱਚ ਬੜਾ ਨਮਸਕਾਰਾਂ ਕਰਦਾ ਸੱਚੇ ਪਾਤਸ਼ਾਹ। ਹਾਂਜੀ,
ਸ਼੍ਰੀ ਕਲਗੀਧਰ ਬਾਕ ਉਚਰਿਓ
ਤੇ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਕਲਗੀਧਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਉਸ ਕੋਤਵਾਲ ਨੂੰ ਸਿੱਧਾ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤਾ,
ਕਹੋ ਕਿਮ ਰਾਜੇ ਭੇਜਨ ਕਰਿਓ।
ਮਹਾਰਾਜ ਕਹਿਣ ਲੱਗੇ, ਨਮਸਕਾਰ ਤੇ ਸਾਨੂੰ ਪਤਾ, ਉਹ ਜਿਹੜੀ ਕਰ ਰਿਹਾ, ਸਿੱਧੀ ਸਿੱਧੀ ਗੱਲ ਦੱਸ ਵੀ ਤੈਨੂੰ ਰਾਜੇ ਨੇ ਕਿਉਂ ਭੇਜਿਆ ਸਾਡੇ ਕੋਲ ਜੀ। ਸੰਗਤ ਜੀ, ਇਹ ਵੀ ਮਹਾਰਾਜ ਨੂੰ ਪਤਾ ਵੀ ਕਿਉਂ ਭੇਜਿਆ, ਮਹਾਰਾਜ ਉਹਦੇ ਮੁੱਖੋਂ ਸੁਣਨਾ ਚਾਹੁੰਦੇ, ਦਸਵੇਂ ਪਾਤਸ਼ਾਹ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਜੀ। ਉਹ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਉਹ ਤੇ ਹਰ ਕੁਛ ਜਾਣਦੇ ਜੀ। ਹਾਂਜੀ,
ਜਾਨ ਕਹਾ ਅਫਰਿਓ ਹੰਕਾਰੀ।
ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਵੀ ਭੀਮ ਚੰਦ ਇਸ ਸਮੇਂ ਬਹੁਤ ਜ਼ਿਆਦਾ ਹੰਕਾਰ ਦੇ ਵਿੱਚ ਅਫਰਿਆ ਹੋਇਆ ਹੈ, ਭੀਮ ਚੰਦ ਨੂੰ ਬਹੁਤ ਜ਼ਿਆਦਾ ਹੰਕਾਰ ਹੈ। ਹਾਂਜੀ,
ਕਪਟ ਕਠੋਰ ਕੁਟਿਲਤਾ ਧਾਰੀ।
ਤੇ ਗੁਰੂ ਸਾਹਿਬ ਨੂੰ ਇਹ ਵੀ ਪਤਾ ਹੈ ਵੀ ਇਹ ਜਿਹੜਾ ਕੋਤਵਾਲ ਸਾਡੇ ਕੋਲ ਆ ਕੇ ਬੈਠਾ, ਇਹ ਕਪਟ ਦੇ ਨਾਲ ਬੈਠਾ, ਇਹਦੇ ਅੰਦਰ ਮਾੜੀ ਮੱਤ ਉਹਨੇ ਪਾ ਕੇ ਭੇਜੀ ਹੈ। ਤੇ ਅੱਗੇ ਜਾ ਕੇ ਮੈਂ ਪ੍ਰਸੰਗ ਪੜ੍ਹ ਕੇ ਹੈਰਾਨ ਹੋ ਗਿਆ, ਗੁਰੂ ਸਾਹਿਬ ਨੂੰ ਇਹ ਵੀ ਪਤਾ ਵੀ ਇਸ ਕੋਤਵਾਲ ਦਾ ਪਿਛਲਾ ਜਨਮ ਕਿਹੜਾ ਸੀਗਾ ਜੀ। ਮਹਾਰਾਜ ਨੇ ਸਾਰੇ ਪਰਦੇ ਖੋਲ ਦੇਣੇ ਜੀ ਹੁਣ ਇਹਦੇ। ਹਾਂਜੀ,
ਸੁਨ ਕੋਟਵਾਰ ਭਨੀ ਮੁਖ ਬਾਣੀ।
ਕੋਤਵਾਲ ਨੇ ਜਦੋਂ ਮਹਾਰਾਜ ਨੇ ਪੁੱਛਿਆ ਨਾ, ਸੱਦੀ ਸਿੱਧਾ ਸਿੱਧਾ ਦੱਸ ਤੂੰ ਕਿਉਂ ਆਇਆ, ਰਾਜੇ ਨੇ ਤੈਨੂੰ ਸਾਡੇ ਕੋਲ ਕਿਉਂ ਭੇਜਿਆ, ਤੇ ਕੋਤਵਾਲ ਉੱਤਰ ਦੇਣ ਲੱਗਾ,
ਅਗਰ ਆਪ ਕੇ ਬਿਨੈ ਬਖਾਨੀ।
ਮਹਾਰਾਜ, ਰਾਜਾ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਸੱਚੇ ਪਾਤਸ਼ਾਹ।
ਆਹ ਸਰਲ ਤੁਮ ਪੰਥ ਭਲੇਰਾ।
ਉਹ ਤੁਹਾਡੇ ਭਲੇ ਵਾਸਤੇ ਬੜਾ ਸਰਲ ਹੈਗਾ, ਮਨ ਤੋਂ ਕੋਈ ਭੀਮ ਚੰਦ ਸਰਲ ਨਹੀਂ ਹੈਗਾ ਜੀ। ਇਹੋ ਜੀ ਗੱਪ ਗੱਲ ਸੁਣ ਕੇ ਜੇ ਮਹਾਰਾਜ ਹਾਥੀ ਦੇ ਦਿੰਦੇ, ਕੱਲ ਨੂੰ ਫਿਰ ਇਹਨਾਂ ਨੇ ਕਹਿ ਦੇਣਾ ਸੀ ਵੀ ਗੁਰੂ ਸਾਹਿਬ ਦੇ ਵਿੱਚ ਅੰਤਰਯਾਮਤਾ ਨਹੀਂ ਹੈਗੀ ਜੀ। ਹੈ ਜਦੋਂ ਇਹਨਾਂ ਵਾਪਸ ਨਹੀਂ ਸੀ ਕਰਨਾ, ਗੁਰੂ ਘਰ ਦੀ ਵਸਤੂ ਮੰਗੀ ਜਾਣੀ ਸੀ, ਇਹਨਾਂ ਕਹਿ ਦੇਣਾ ਸੀ ਜੇ ਪਹਿਲਾਂ ਪਤਾ ਸੀ ਤੇ ਫਿਰ ਦਿੱਤੀ ਕਿਉਂ ਸੀ ਸਾਨੂੰ ਜੀ। ਉਹ ਕੀ ਕਹਿੰਦੇ ਵੀ ਦਾਤਰੀ ਦੇ ਇੱਕ ਪਾਸੇ ਦੰਦੇ ਤੇ ਦੁਨੀਆਂ ਦੇ ਦੋਹੀਂ ਪਾਸੇ ਦੰਦੇ ਜੀ। ਇਹ ਨਿੰਦਕ ਟੋਲਾ ਨਾ ਜੀ ਜਿਹੜਾ, ਇਹ ਦੋਵੇਂ ਪਾਸੇ ਹੀ ਵਗ ਜਾਂਦਾ ਜੀ, ਦੋਵੇਂ ਪਾਸੇ ਜੀ। ਕਹਿਣ ਲੱਗਾ ਸੱਚੇ ਪਾਤਸ਼ਾਹ, ਭੀਮ ਚੰਦ ਰਾਜਾ ਅੰਦਰੋਂ ਤੁਹਾਡਾ ਭਲਾ ਚਾਹੁੰਦਾ ਅੰਦਰੋਂ ਜੀ। ਗੁਰਮੁਖੋ, ਗੁਰੂ ਅੰਦਰੋਂ ਜਿਹਦਾ ਭਲਾ ਚਾਹੇ ਉਹਦਾ ਬੁਰਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਭੀਮ ਚੰਦ ਦਾ ਕਿਸੇ ਦਾ ਭਲਾ ਚਾਹੁਣ ਜਾਂ ਨਾ ਚਾਹੁਣ ਦਾ ਕੋਈ ਅਸਰ ਨਹੀਂ ਪੈਂਦਾ ਜੀ। ਨਾਲੇ ਸਤਿਗੁਰੂ ਤੇ ਆਪ ਸਾਰਿਆਂ ਦਾ ਭਲਾ ਕਰਨ ਵਾਲੇ ਜੀ। ਹਾਂਜੀ,
ਜਸ ਕੋ ਉਚਰਤ ਸਾਂਝ ਸਵੇਰਾ।
ਵੇਖੋ ਕਿੱਡਾ ਝੂਠ ਬੋਲ ਰਿਹਾ, ਹੁਣੇ ਇਹਦੀਆਂ ਲੱਤਾਂ ਕੰਬਣਗੀਆਂ ਜੀ, ਇਸੇ ਬੰਦੇ ਦੀਆਂ ਨਾ ਜੀ ਲੱਤਾਂ ਕੰਬਣੀਆਂ ਹੁਣੇ ਜੀ। ਕਹਿਣ ਲੱਗਾ ਮਹਾਰਾਜ, ਭੀਮ ਚੰਦ ਤੇ ਦਿਨ ਰਾਤ ਤੁਹਾਡਾ ਜਸ ਕਰਦਾ ਦਿਨ ਰਾਤ। ਹਾਂਜੀ,
ਰਾਵਰ ਕੋ ਪਾਵਨ ਲਖ ਪਾਵਨ।
ਮਹਾਰਾਜ, ਭੀਮ ਚੰਦ ਤੇ ਤੁਹਾਨੂੰ ਪਾਵਨ ਤੋਂ ਵੀ ਪਾਵਨ ਸਮਝਦਾ, ਭੀਮ ਚੰਦ ਤੇ ਬਹੁਤਾ ਹੀ ਪਿਆਰ ਤੁਹਾਡੇ ਨਾਲ ਕਰਦਾ। ਹਾਂਜੀ,
ਚਾਹਤ ਰਿਦੇ ਸਾਂਝ ਕੋ ਪਾਵਨ।
ਤੇ ਭੀਮ ਚੰਦ ਦੀ ਇੱਕੋ ਹੀ ਗੱਲ ਹੈ, ਭੀਮ ਚੰਦ ਚਾਹੁੰਦਾ ਹੈ ਵੀ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਸੰਧੀ ਕਰ ਲਈ ਜਾਏ। ਗੱਜ ਕੇ ਆਖੋ
ਵਾਹਿਗੁਰੂ।
ਸੰਗਤ ਜੀ, ਨਿਰਾ ਹੀ ਝੂਠ, ਇਹਨਾਂ ਨੂੰ ਇਹ ਨਹੀਂ ਪਤਾ ਵੀ ਤੂੰ ਬੋਲਣ ਕਿਹਦੇ ਸਾਹਮਣੇ ਡਿਆ ਜੀ। ਕੱਲ ਤੁਸੀਂ ਸੁਣਿਆ ਇਸੇ ਸੱਚੇ ਪਾਤਸ਼ਾਹ ਜੀ ਦੀ ਚਿੱਠੀ ਬੀਬੀ ਸੁਗੜੋ ਨੇ ਵੇਖੀ, ਫੜੀ ਹੱਥ ਵਿੱਚ, ਸਰੀਰ ਚ ਚਰਨਾਟਾਂ ਛਾ ਗਈਆਂ ਸੀ ਸਾਧ ਸੰਗਤ ਦੀ। ਇਸੇ ਸਤਿਗੁਰੂ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਸੀ ਉਹਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਪਿਆ ਸੀਗਾ ਜੀ। ਹਾਂਜੀ, ਪਰ ਇਹਨਾਂ ਨੂੰ ਪਤਾ ਕੋਈ ਨਹੀਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਕੀ ਨੇ। ਬਸ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਨੂੰ ਮਨੁੱਖੀ ਸਮਝੀ ਬੈਠੇ ਨੇ ਜੀ। ਸਰੀਰ ਪੰਜ ਤੱਤਾਂ ਦਾ ਜ਼ਰੂਰ ਹੈ, ਪਰ ਅੰਦਰ ਡਾਇਰੈਕਟ ਸਿੱਧਾ ਪਰਮੇਸ਼ਰ ਦਾ ਰੂਪ ਨੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਸੁਣੋ, ਇਹ ਵਾਰ ਵਾਰ ਕਹਿੰਦਾ ਮਹਾਰਾਜ ਉਹ ਤੇ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ, ਤੇ ਮਾਰਨ ਨੇ ਤੇ ਕੋਈ ਲੜਾਈ ਕੀਤੀ ਨੀ ਉਹਦੇ ਨਾਲ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਆਖਿਆ ਵੀ ਗੁਰੂ ਘਰ ਦੀ ਵਸਤੂ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ। ਹਾਂਜੀ,
ਆਨ ਪਰਿਓ ਕਾਰਜ ਅਬ ਐਸੋ,
ਹਾਂਜੀ
ਪਠਿਓ ਵਕੀਲ ਗਇਓ ਕਬ ਕੈਸੋ।
ਤੇ ਮਹਾਰਾਜ ਹੁਣ ਕੰਮ ਹੀ ਇਹੋ ਜਿਹਾ ਬਣ ਗਿਆ। ਵੇਖੋ, ਭੀਮ ਚੰਦ ਨੇ ਆਪਣਾ ਵਕੀਲ ਵੀ ਤੁਹਾਡੇ ਕੋਲ ਭੇਜਿਆ ਸੀਗਾ।
ਹਾਂਜੀ,
ਸਗਿਨ ਕੇ ਲਾਗੀ ਅਬ ਆਵੈ ਚਾਹੇ ਅਜਾਇਬ ਵਸਤ ਦਿਖਾਵੈ।
ਤੇ ਮਹਾਰਾਜ ਭੀਮ ਚੰਦ ਚਾਹੁੰਦਾ ਹੈ ਉਹ ਆਪਣੇ ਜਿਹੜੇ ਉਹਦੇ ਪੁੱਤਰ ਦੇ ਲਾਗੀ ਆਉਣੇ ਉਹਨਾਂ ਨੂੰ ਹਾਥੀ ਵਿਖਾਉਣਾ ਚਾਹੁੰਦਾ। ਤੇ ਗੱਲ ਹੀ ਕੋਈ ਨੀ, ਹਾਥੀ ਕੀ ਹੁੰਦਾ ਸੱਚੇ ਪਾਤਸ਼ਾਹ? ਮਹਾਰਾਜ ਕਿਰਪਾ ਕਰੋ ਤੇ ਭੀਮ ਚੰਦ ਦੀ ਬੇਨਤੀ ਮੰਨ ਲਓ ਸੱਚੇ ਪਾਤਸ਼ਾਹ। ਹਾਂਜੀ,
ਜੇ ਬਾ ਈਸ ਧਾਰ ਕੇ ਈਸ਼,
ਨਾਲੇ ਡਰਾਵਾ ਵੀ ਪਾਈ ਜਾਂਦਾ ਗੁਰੂ ਸਾਹਿਬ ਨੂੰ। ਕਹਿਣ ਲੱਗਾ ਉਹ ਜਿਹੜਾ ਬਾਈ ਧਾਰ ਦੇ ਜਿੰਨੇ ਰਾਜੇ ਨੇ ਨਾ ਉਹ ਸਾਰੇ ਭੀਮ ਚੰਦ ਦੇ ਅਧੀਨ ਚੱਲਦੇ। ਕਹਿਣ ਲੱਗਾ ਉਹ ਭੀਮ ਡਰਾਵਾ ਵੀ ਪਾ ਰਿਹਾ ਜੀ ਗੱਲਾਂ ਗੱਲਾਂ ਵਿੱਚ। ਹਾਂਜੀ,
ਸਭ ਕੇ ਸੀਸਨ ਪਰ ਆਧੀਸ਼,
ਸਾਰਿਆਂ ਦੇ ਸਿਰ ਦਾ ਮਾਲਕ ਹੈ ਕਹਿਣ ਲੱਗੇ ਭੀਮ ਚੰਦ। ਭੀਮ ਚੰਦ ਬੜੀ ਵੱਡੀ ਤਾਕਤ ਵਾਲਾ, ਤੇ ਤੁਸੀਂ ਕਿਰਪਾ ਕਰੋ ਤੇ ਹਾਥੀ ਉਹਨੂੰ ਉਹਦੇ ਮੰਗਣ ਤੇ ਦੇ ਦਿਓ ਜੀ। ਹਾਂਜੀ,
ਪਰਬਤ ਪਤ ਸਮਸਰ ਨਹਿ ਕੋਈ,
ਹਾਂਜੀ
ਸਕਲ ਰੀਤ ਤੇ ਦੀਰਘ ਸੋਈ।
ਤੇ ਉਹ ਹਰ ਪ੍ਰਕਾਰ ਨਾਲ ਮਹਾਰਾਜ ਬੜਾ ਵੱਡਾ, ਉਹਦੇ ਬਰਾਬਰ ਦਾ ਰਾਜਾ ਕੋਈ ਨੀ ਇੱਥੇ ਲਾਗੇ ਚਾਗੇ ਹੈਗਾ। ਤੇ ਤੁਸੀਂ ਸੰਧੀ ਧਾਰੋ, ਹਾਥੀ ਦੀ ਗੱਲ ਹੈ ਉਹ ਹਾਥੀ ਉਹਨੂੰ ਦੇ ਦਿਓ, ਮੁੜ ਤੁਹਾਨੂੰ ਹਾਥੀ ਵਾਪਸ ਕਰ ਜਾਣਾ ਜੀ। ਹੁਣ ਅੱਗੋਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਬੋਲਣ ਲੱਗੇ ਸਾਧ ਸੰਗਤ ਜੀ, ਬਚਨ ਕਰਨ ਲੱਗੇ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਇਹ ਬਚਨ ਧਿਆਨ ਨਾਲ ਸੁਣਿਓ, ਜਿਉਂ ਜਿਉਂ ਗੁਰੂ ਸਾਹਿਬ ਨੇ ਬੋਲਣਾ ਸਾਹਮਣੇ ਬੈਠੇ ਇਸ ਕੋਤਵਾਲ ਦਾ ਸਰੀਰ ਕੰਬੀ ਜਾਣਾ ਸਾਧ ਸੰਗਤ ਜੀ। ਜਿਉਂ ਜਿਉਂ ਹੁਣ ਮਹਾਰਾਜ ਨੇ ਬੋਲਣਾ, ਉਹਨੇ ਆਪਣੀਆਂ ਕਪਟ ਭਰੀਆਂ ਗੱਲਾਂ ਕਰਤੀਆਂ, ਬੜੀਆਂ ਗੱਲਾਂ ਕਪਟ ਭਰੀਆਂ ਕੀਤੀਆਂ ਸੀਗੀਆਂ ਜੀ। ਇਸ ਤਰ੍ਹਾਂ ਹੋ ਜਾਏਗਾ ਮਹਾਰਾਜ, ਜੇ ਤੁਸੀਂ ਹਾਥੀ ਨਾ ਦਿੱਤਾ ਉਹ ਇਸ ਤਰ੍ਹਾਂ ਕਰ ਦੇਗਾ, ਉਹ ਇਸ ਤਰ੍ਹਾਂ ਕਰ ਦੇਗਾ। ਹੁਣ ਸੱਚੇ ਪਾਤਸ਼ਾਹ ਮਹਾਰਾਜ ਉਸ ਕੋਤਵਾਲ ਨਾਲ ਬਚਨ ਕਰਨ ਲੱਗੇ ਜੀ। ਹਾਂਜੀ,
ਨਿਪਟ ਕਪਟ ਕੇ ਕੂੜ ਬਚ ਸੁਨ ਕਲਗੀ ਧਰ ਧੀਰ।
ਸੱਚੇ ਪਾਤਸ਼ਾਹ ਧੀਰਜ ਧਾਰੀ ਸੱਚੇ ਪਾਤਸ਼ਾਹ, ਨਿਰਭੈ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਤਵਾਲ ਦੇ ਕਪਟ ਭਰੇ ਬਚਨ ਸੁਣੇ, ਜਿਨ੍ਹਾਂ ਬਚਨਾਂ ਵਿੱਚ ਛਲ ਕਪਟ ਹੈਗਾ ਜੀ। ਸਾਧ ਸੰਗਤ ਜੀ, ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਬੋਲਾਂ ਵਿੱਚ ਛਲ ਕਪਟ ਹੈਗਾ ਹੈ ਜੀ। ਸਰਲ ਬੋਲਾਂ ਦਾ ਵੀ ਆਮ ਜੇ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਮਹਾਰਾਜ ਤੇ ਪਾਤਸ਼ਾਹ ਨੇ। ਹਾਂਜੀ,
ਬੋਲੇ ਬਚਨ ਅਧੀਨ ਪ੍ਰਭ ਜਬ ਤੂੰ ਗਿਰਪਤ ਤੀਰ।
ਤੇ ਹੁਣ ਮਹਾਰਾਜ ਦੇ ਬਚਨ ਸੁਣੋ, ਮਹਾਰਾਜ ਕਹਿੰਦੇ ਕੋਤਵਾਲ ਤੂੰ ਸਾਡੇ ਕੋਲ ਆ ਤੇ ਗਿਆ, ਪਰ ਹੁਣ ਗੁਪਤ ਰੂਪ ਵਿੱਚ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤੁਹਾਨੂੰ ਉਹ ਦੱਸਦੇ ਹਾਂ। ਕਹਿਣ ਲੱਗੇ ਸਾਨੂੰ ਕਹਿੰਦਾ ਪਿਆਰ ਬੜਾ ਕਰਦਾ ਭੀਮ ਚੰਦ ਤੁਹਾਡੇ ਨਾਲ। ਮਹਾਰਾਜ ਕਹਿੰਦੇ ਜਿਹੜੀਆਂ ਗੁਪਤ ਰੂਪ 'ਚ ਗੱਲਾਂ ਕੀਤੀਆਂ ਨਾ ਹੁਣ ਤੁਹਾਨੂੰ ਉਹ ਦੱਸਦੇ ਹਾਂ। ਮਹਾਰਾਜ ਕਹਿੰਦੇ ਦੱਸ। ਕਹਿਣ ਲੱਗੇ ਜਦੋਂ ਤੂੰ ਭੀਮ ਚੰਦ ਰਾਜੇ ਦੇ ਕੋਲ ਬੈਠਾ ਸੀ ਤੇ ਕੀ ਉਹ ਕਹਿ ਰਿਹਾ ਸੀ ਤੈਨੂੰ? ਕਹਿਣ ਲੱਗੇ ਹਾਂਜੀ,
ਕਿਮ ਨਿਰਪ ਭੰਨਿਓ ਸੁਨਿਓ ਤੈ ਕਹਾਂ।
ਜੋ ਉਹਨੇ ਬੋਲਿਆ ਉਹ ਤੂੰ ਕੰਨਾਂ ਨਾਲ ਸੁਣਿਆ। ਕਹਿਣ ਲੱਗੇ ਮਤ ਸੋਚ ਤੂੰ ਸੁਣਿਆ, ਜੋ ਉਹਨੇ ਬੋਲਿਆ ਉਹ ਅਸੀਂ ਵੀ ਕੰਨਾਂ ਨਾਲ ਸੁਣ ਲਿਆ। ਕਹਿਣ ਲੱਗੇ ਜੋ ਬਈ, ਮਹਾਰਾਜ ਕਹਿੰਦੇ ਤੁਸੀਂ 6 ਜਣੇ ਬੈਠੇ ਸੀਗੇ, ਉਹ ਬੜਾ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਕਿਵੇਂ ਪਤਾ। ਬਸ ਜਿਉਂ ਕਲਗੀਧਰ ਸੱਚੇ ਪਾਤਸ਼ਾਹ ਬੋਲਣ ਲੱਗੇ ਬਚਨ ਕਰਨ ਲੱਗੇ, ਕੋਤਵਾਲ ਦਾ ਸਰੀਰ ਕੰਬਣਾ ਸ਼ੁਰੂ ਹੋ ਗਿਆ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਜੋ ਭੀਮ ਚੰਦ ਨੇ, ਤੁਸੀਂ 5 ਜਣੇ ਤੇ 6ਵਾਂ ਭੀਮ ਚੰਦ, ਤੁਸੀਂ ਇਕੱਲੇ ਬਹਿ ਕੇ ਜਿਹੜੀਆਂ ਗੱਲਾਂ ਕੀਤੀਆਂ ਉਹ ਤੂੰ ਵੀ ਕੰਨਾਂ ਨਾਲ ਸੁਣੀਆਂ ਤੇ ਕਹਿਣ ਲੱਗੇ ਅਸੀਂ ਵੀ ਕੰਨਾਂ ਨਾਲ ਸੁਣਦੀਆਂ ਕਹਿਣ ਲੱਗੇ। ਕਿਉਂ? ਮਹਾਰਾਜ ਨੇ ਸਿੱਧਾ ਪਹਿਲਾਂ ਇੱਕ ਵਾਰੀ ਨਾ ਕਰ ਦਿੱਤੀ ਸੀ, ਵਕੀਲ ਨੂੰ ਨਾ ਕਰਤੀ ਸੀ। ਉਦੋਂ ਮਹਾਰਾਜ ਨੇ ਕੋਈ ਅੰਤਰਯਾਮਤਾ ਨਹੀਂ ਸੀ ਆਪਣੀ ਦਰਸਾਈ ਦੀ। ਹਾਂਜੀ, ਵੈਸੇ ਸਪਸ਼ਟ ਜਵਾਬ ਦੇ ਦਿੱਤਾ ਸੀਗਾ, ਪਰ ਹੁਣ ਭੀਮ ਚੰਦ ਨਹੀਂ ਮੰਨ ਰਿਹਾ ਤੇ ਗੁਰੂ ਸਾਹਿਬ ਨੂੰ ਹੁਣ ਦੱਸਣਾ ਪੈਣਾ ਵੀ ਅਸੀਂ ਤੁਹਾਡੇ ਅੰਦਰ ਦੀਆਂ ਗੱਲਾਂ ਜਾਣਦੇ ਹਾਂ, ਸਾਰੀਆਂ ਦੀ ਜਾਣਦੇ ਹਾਂ। ਮਹਾਰਾਜ ਕਹਿੰਦੇ ਤੂੰ ਆਪ ਦੱਸੇਗਾ ਤੇ ਅਸੀਂ ਦੱਸੀਏ। ਜੋ ਗੱਲਾਂ ਭੀਮ ਚੰਦ ਕੋਲੋਂ ਤੂੰ ਆਪਣੇ ਕੰਨਾਂ ਨਾਲ ਸੁਣੀਆਂ ਨਾ, ਮਹਾਰਾਜ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਵਿੱਚ ਬੈਠਿਆਂ ਹੀ ਸਭ ਕੁਝ ਸੁਣ ਲਿਆ ਕਹਿਣ ਲੱਗੇ। ਹਾਂਜੀ,
ਗਰਬਤ ਬਚਨ ਕਹੇ ਤਿੰਨ ਜਹਾਂ।
ਮਹਾਰਾਜ ਕਹਿੰਦੇ ਤੂੰ ਕੋਲ ਬੈਠਾ ਸਾਂ ਉਹਦੇ ਸੱਜੇ ਪਾਸੇ, ਜਦੋਂ ਹੰਕਾਰ ਭਰੇ ਬੋਲ ਬੋਲ ਰਿਹਾ ਸੀ ਭੀਮ ਚੰਦ, ਤੇ ਤੂੰ ਕੋਲ ਨੀ ਸੀ ਬੈਠਾ ਇੱਕ ਪਾਸੇ। ਹਾਂਜੀ,
ਤਿੰਨ ਸੋ ਕਿਮ ਹੋਏ ਮੇਲ ਹਮਾਰਾ।
ਇੱਕ ਗੱਲ ਸੁਣ ਲਾ, ਤੂੰ ਬਾਰ ਬਾਰ ਕਹਿੰਦਾ ਵੀ ਸੰਧੀ ਕਰ ਲੋ, ਸੰਧੀ ਕਰ ਲੋ, ਕਪਟੀਆਂ ਦੇ ਨਾਲ ਗੁਰੂ ਘਰ ਦੀ ਸੰਧੀ ਨਹੀਂ ਹੁੰਦੀ ਕਹਿਣ ਲੱਗੇ। ਮੇਲ ਬਣਦਾ ਨਿਮਰਤਾ ਵਾਲਿਆਂ ਨਾਲ, ਪਿਆਰ ਵਾਲਿਆਂ ਨਾਲ। ਤੂੰ ਬਾਰ ਬਾਰ ਕਹਿੰਦਾ ਸੰਧੀ ਕਰ ਲੋ, ਸੁਣਾਈਏ ਤੈਨੂੰ ਬਚਨ ਜਿਹੜੇ ਭੀਮ ਚੰਦ ਕਹਿੰਦਾ ਸੀ। ਹਾਂਜੀ,
ਕਰ ਹੈ ਕਪਟ ਕਪਟੀ ਕੁੜਿਆਰਾ।
ਉੱਥੇ ਬੈਠ ਕੇ ਝੂਠ ਬੋਲਦੇ ਹੋ ਵਾਹਿਗੁਰੂ, ਉੱਥੇ ਬੈਠ ਕੇ ਕਪਟ ਕਰਦੇ ਹੋ, ਇੱਥੇ ਆ ਕੇ ਸਾਨੂੰ ਝੂਠਾ ਪਿਆਰ ਵਿਖਾਉਂਦੇ ਹੋ ਕਹਿਣ ਲੱਗੇ। ਹੁਣ ਮਹਾਰਾਜ ਨੂੰ ਸਾਰੀਆਂ ਗੱਲਾਂ ਸਾਹਮਣੇ ਰੱਖਣੀਆਂ ਪੈਣੀਆਂ ਸੀ ਜੀ, ਉਵੇਂ ਬੰਦੇ ਸੂਤਰ ਨਹੀਂ ਆਉਂਦੇ ਜੀ। ਭਾਵ ਚਾਹੁੰਦੇ ਤੇ ਮਹਾਰਾਜ ਕੁਝ ਵੀ ਕਰ ਸਕਦੇ ਸੀਗੇ, ਪਰ ਜਿੰਨਾ ਚਿਰ ਤੱਕ ਮਹਾਰਾਜ ਵਿਖਾਉਣ ਨਾ, ਫਿਰ ਮੰਨਣਾ ਵੀ ਕਿਵੇਂ ਸੀ ਇਹਨਾਂ ਨੇ ਜੀ। ਮਹਾਰਾਜ ਕਹਿੰਦੇ ਉੱਥੇ ਤੇ ਤੁਸੀਂ ਕਪਟ ਭਰੀਆਂ ਗੱਲਾਂ ਕਰਦੇ ਹੋ, ਉੱਥੇ ਉੱਥੇ ਬਹਿ ਕੇ ਕੁਝ ਹੋਰ ਗੱਲਾਂ ਕਰਦੇ, ਤੇ ਇੱਥੇ ਬਹਿ ਕੇ ਕੁਝ ਹੋਰ ਗੱਲਾਂ ਕਰਦੇ ਹੋ। ਹਾਂਜੀ,
ਕਹਿਓ ਕਿ ਮੋਸੋ ਬਿਗੜੈ ਜਬੈ।
ਸੱਚ ਸੱਚ ਦੱਸ, ਭੀਮ ਚੰਦ ਨੇ ਇਹ ਗੱਲ ਕਹੀ ਸੀ ਨਾ ਵੀ ਜਦੋਂ ਗੁਰੂ ਦਾ ਤੇ ਸਾਡਾ ਵੈਰ ਪੈ ਜਾਏਗਾ, ਵਿਗਾੜ ਪੈਦਾ ਹੋ ਜਾਏਗਾ। ਹਾਂਜੀ,
ਕਿਸ ਥਲ ਬਸੈ ਜਾਏ ਗੁਰ ਤਬੈ।
ਤੇ ਭੀਮ ਚੰਦ ਨੇ ਇਹ ਗੱਲ ਕਹੀ ਸੀ ਤੇ ਤੂੰ ਇਹ ਗੱਲ ਸੁਣੀ ਸੀਗੀ। ਭੀਮ ਚੰਦ ਨੇ ਕਿਹਾ ਸੀ ਬਾਦਸ਼ਾਹ ਨਾਲ ਪਹਿਲਾਂ ਵਿਗੜੀ ਹੈ, ਸਾਡੇ ਨਾਲ ਵਿਗਾੜ ਪੈਦਾ ਹੋ ਜਾਏਗਾ, ਗੁਰੂ ਨੂੰ ਅਨੰਦਪੁਰ ਜਾ ਕੇ ਅਨੰਦਪੁਰ ਸਾਹਿਬ ਛੱਡਣਾ ਪਏਗਾ ਜੀ। ਇਹ ਗੱਲ ਕਹੀ ਸੀ ਨਾ, ਇਹ ਵੀ ਕਿਹਾ ਸੀ ਨਾ ਵੀ ਅਨੰਦਪੁਰ ਸਾਹਿਬ ਛੱਡ ਕੇ ਜਾਣਗੇ ਕਿੱਧਰ, ਤੂੰ ਇੱਥੇ ਸਾਡੇ ਨਾਲ ਪਿਆਰ ਦੀਆਂ ਗੱਲਾਂ ਕਰੀ ਜਾਂਦਾ ਕਹਿਣ ਲੱਗੇ। ਵੇਖੋ ਮਹਾਰਾਜ ਸਪਸ਼ਟ ਗੱਲਾਂ, ਉਹਦਾ ਸਰੀਰ ਕੰਬੇ ਜੀ ਗੱਲਾਂ ਸੁਣ ਸੁਣ ਕੇ। ਮਹਾਰਾਜ ਕਹਿੰਦੇ ਤੂੰ ਕਹਿੰਦਾ ਉਹ ਸਾਡੇ ਗੁਣ ਹੀ ਬੜੇ ਗਾਉਂਦਾ, ਹੈ ਦਿਨ ਰਾਤ ਉਹ ਗੁਣ ਗਾਉਂਦਾ। ਸੱਚੇ ਪਾਤਸ਼ਾਹ ਕਹਿੰਦੇ ਸਪਸ਼ਟ ਗੱਲ ਦੱਸ ਸਾਰੀ, ਨਹੀਂ ਤੇ ਅਸੀਂ ਤੈਨੂੰ ਦੱਸ ਦਿੰਦੇ। ਹਾਂਜੀ,
ਦਿੱਲੀ ਪੱਤ ਕੇ ਸੰਗ ਬਿਗਾਰੇ,
ਹਾਂਜੀ,
ਜਹਿ ਗੁਰ ਬੜੇ ਬੈਕੁੰਠ ਸਿਧਾਰੇ।
ਇੱਥੋਂ ਤੱਕ ਕੋਤਵਾਲ ਅਸੀਂ ਬੋਲਣਾ ਕੁਝ ਨਹੀਂ ਸੀਗਾ, ਪਰ ਜਦੋਂ ਭੀਮ ਚੰਦ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਨਾ ਆਪਣੇ ਬੰਦ ਕਮਰੇ ਚ ਬੈਠਾ, ਉਹ ਸਾਡੇ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬੋਲ ਬੈਠਾ ਸੀ ਕਹਿਣ ਲੱਗੇ। ਕੁਝ ਬਚਨ ਸਾਹਿਬ ਸੰਗਤ ਜੀ ਉਹਨੇ ਬੋਲੇ ਇੰਨੇ ਮਾੜੇ ਵੀ ਮੇਰੀ ਜ਼ੁਬਾਨ ਨਹੀਂ ਸੀ ਬੋਲ ਸਕਦੀ, ਮੈਂ ਤਾਂ ਰਹਿਣ ਦਿੱਤੇ ਵੀ ਜਿਹੜੀ ਗੱਲ ਮੈਂ ਬੋਲ ਨਹੀਂ ਸਕਦਾ ਤੁਹਾਨੂੰ ਸੁਣਾਉਣ ਦਾ ਹੀ ਕੀ ਲਾਭ ਹੈ ਜੀ, ਅਸ਼ਰਧਾ ਪੈਦਾ ਕਰਦੀਆਂ ਗੱਲਾਂ ਜੀ ਉਹ। ਪਰ ਉਹਨੇ ਇੱਕ ਗੱਲ ਕਹਿ ਦਿੱਤੀ ਸੀਗੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਸ਼ਕਤੀ ਹੁੰਦੀ ਤੇ ਔਰੰਗਜ਼ੇਬ ਉਹਨਾਂ ਨੂੰ ਸ਼ਹੀਦ ਕਿਉਂ ਕਰਦਾ, ਔਰੰਗਜ਼ੇਬ ਨੇ ਉਹਨਾਂ ਨੂੰ ਮਾਰ ਦਿੱਤਾ, ਉਹ ਕੁਝ ਕਰ ਨਹੀਂ ਸਕੇ, ਇਹਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਸੀਗੀਆਂ ਜੀ। ਹਾਂਜੀ, ਉਹਨੂੰ ਹੁਣ ਉਹਨੇ ਸ਼ਹੀਦੀ ਪ੍ਰਸੰਗ ਸੁਣੇ ਹੁਣ ਭੀਮ ਚੰਦ ਨੇ, ਤੁਹਾਨੂੰ ਪਤਾ ਲੱਗੇ ਨਾ ਵੀ ਔਰੰਗਜ਼ੇਬ ਉਦੋਂ ਦਾ ਦੁਖੀ ਕਿੰਨਾ ਜੀ ਫਿਰ। ਹਾਂਜੀ, ਉਹਦੇ ਤੋਂ ਬਾਅਦ ਔਰੰਗਜ਼ੇਬ ਦਿੱਲੀ ਰਾਤ ਹੀ ਨਹੀਂ ਰਹਿ ਸਕਿਆ ਕੋਈ ਜੀ। ਕਹਿਣ ਲੱਗੇ ਸੱਚ ਸੱਚ ਦੱਸੋ, ਸਾਡੇ ਪਿਤਾ ਗੁਰਦੇਵ ਦੇ ਬਾਰੇ ਤੁਸੀਂ ਇਕੱਲੇ ਬਹਿ ਕੇ ਕਿਹੜੀਆਂ ਗੱਲਾਂ ਕੀਤੀਆਂ ਸਨ? ਹਾਂਜੀ,
ਸੋ ਆਸ਼ੇ ਕਿਆ ਸਮਝੈ ਮਾਨੀ।
ਤੁਸੀਂ ਤੇ ਤੁਹਾਡਾ ਘੁਮੰਡੀ ਜਿਹੜਾ ਭੀਮ ਚੰਦ ਹੈ, ਉਹ ਸਾਡੇ ਗੁਰਦੇਵ ਸਤਿਗੁਰੂ ਦੇ ਆਸ਼ੇ ਨੂੰ ਸਮਝ ਨਹੀਂ ਸਕੇ ਕਹਿਣ ਲੱਗੇ। ਹਾਂਜੀ
ਰੱਖੇ ਹੈ ਹਿੰਦੂ ਨਲਾਜ ਹਮਾਰੀ
ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਬਚਨ ਕਰ ਰਹੇ ਤੇ ਸਾਰੀ ਸਭਾ ਸੁਣ ਕੇ ਹੈਰਾਨ ਹੋ ਰਹੀ ਵੀ ਭੀਮ ਚੰਦ ਨੇ ਬੰਦ ਕਮਰੇ ਦੇ ਅੰਦਰ ਜਿਹੜੀਆਂ ਗੱਲਾਂ ਕੀਤੀਆਂ ਉਹ ਗੁਰੂ ਸਾਹਿਬ ਤੱਕ ਕਿਵੇਂ ਪਹੁੰਚ ਗਈਆਂ ਜੀ ਮਹਾਰਾਜ ਕਹਿਣ ਲੱਗੇ ਜਾ ਕੇ ਕਹਿ ਦਿਓ ਭੀਮ ਚੰਦ ਨੂੰ ਸਾਡੇ ਪਿਤਾ ਜੀ ਕਿਸੇ ਤੋਂ ਡਰੇ ਨਹੀਂ ਜੇ ਸਾਡੇ ਪਿਤਾ ਜੀ ਸ਼ਹੀਦੀ ਨਾ ਦਿੰਦੇ ਤੇ ਭੀਮ ਚੰਦ ਵਰਗਾ ਜਗਤ ਵਿੱਚ ਕੋਈ ਵੀ ਹਿੰਦੂ ਨਹੀਂ ਸੀ ਆਉਣਾ ਕਹਿਣ ਲੱਗੇ ਕੋਈ ਹਿੰਦੂ ਨਹੀਂ ਸੀ ਆਉਣਾ ਕਿਉਂ ਮਹਾਰਾਜ ਨੇ ਬੜੀ ਵੱਡੀ ਇੱਜ਼ਤ ਪੱਤ ਰੱਖੀ ਹੈ ਉਹਨਾਂ ਦੀ ਹਾਂਜੀ
ਸੀਸ ਦਿੱਲੀ ਸ਼ੁਰਕੇ ਹੋਏ ਆਪੇ
ਹਾਂਜੀ
ਤਨ ਤਜ ਗਏ ਸੁਮਤ ਸੇ ਜਾਪੇ
ਗੁਰੂ ਸਾਹਿਬ ਨੇ ਉਹਨੇ ਗੁਰੂ ਸਾਹਿਬ ਨੂੰ ਨੀ ਸ਼ਹੀਦ ਕੀਤਾ ਸੱਚੀ ਗੱਲ ਤੇ ਸੀ ਉਹਦੀ ਤੇ ਤਲਵਾਰ ਵੀ ਸਾਡੇ ਗੁਰੂ ਜੀ ਦਾ ਸੀਸ ਨਹੀਂ ਲਾ ਸਕੀ ਕਹਿਣ ਲੱਗੇ ਇਹ ਤੇ ਉਹਦੇ ਸਿਰ ਤੇ ਠੀਕਰਾ ਫੋਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਣ ਲੱਗੇ ਹਾਂਜੀ
ਇਸ ਜਗ ਇਸ ਥਰ ਰਹੇ ਹੋ ਨਾ ਕੋਈ
ਹਾਂਜੀ
ਸੋਪ ਜੈ ਸਭ ਮਿਨਸਤ ਸੋਈ
ਉੱਥੇ ਬੰਦ ਕਮਰੇ ਵਿੱਚ ਬੈਠ ਕੇ ਤੁਸੀਂ ਸਾਡੇ ਗੁਰਦੇਵ ਪਾਤਸ਼ਾਹ ਦੇ ਬਾਰੇ ਕੁਝ ਬੋਲੇ ਸੀਗੇ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਗੁਰੂ ਸਾਹਿਬ ਨੂੰ ਸਭ ਪਤਾ ਜੀ ਸਭ ਪਤਾ ਲੱਗ ਜਾਂਦਾ ਬੰਦ ਕਮਰੇ ਵਿੱਚ ਕੀ ਬੋਲੇ ਸੀਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨੇ ਮਾਰਿਆ ਔਰੰਗਜ਼ੇਬ ਕਦੀ ਵੀ ਸਾਡੇ ਪਿਤਾ ਜੀ ਨੂੰ ਮਾਰ ਨਹੀਂ ਸੀ ਸਕਦਾ ਕਹਿਣ ਲੱਗੇ ਆਪਣੀ ਇੱਛਾ ਅਨੁਸਾਰ ਸਤਿਗੁਰੂ ਜੀ ਨੇ ਸੀਸ ਦਿੱਤਾ ਜਾ ਕੇ ਸਾਰਿਆਂ ਦਾ ਧਰਮ ਬਚਾਉਣ ਵਾਸਤੇ ਤੇ ਕਹਿਣ ਲੱਗੇ ਬਾਕੀ ਜਗਤ ਵਿੱਚ ਥਿਰ ਰਹਿਣ ਵਾਲਾ ਕੋਈ ਨਹੀਂ ਹੈਗਾ ਕਹਿਣ ਲੱਗੇ ਜਿਹੜਾ ਉਪਜਿਆ ਉਹਨੇ ਇੱਕ ਦਿਨ ਨਾਸ਼ ਹੋ ਹੀ ਜਾਣਾ ਕਹਿਣ ਲੱਗੇ ਜਾ ਕੇ ਦੱਸ ਦੇਵੇ ਭੀਮ ਚੰਦ ਨੂੰ ਹਾਂਜੀ
ਤਉ ਸੁਣੋ ਜੇ ਪਰ ਉਪਕਾਰੀ ਤਜੈ ਸਰੀਰ ਮਹਾਮਤ ਧਾਰੀ
ਕਹਿਣ ਲੱਗੇ ਸੁਣਦਾ ਆਮ ਬੰਦੇ ਤੇ ਮਰਦੇ ਨੇ ਤੇ ਬੁਰੀ ਮੋਤੇ ਮਰਦੇ ਨੇ ਸਾਡੇ ਪਿਤਾ ਗੁਰਦੇਵ ਜੀ ਨੇ ਤੇ ਪਰ ਉਪਕਾਰ ਦੇ ਵਾਸਤੇ ਆਪਣਾ ਸਰੀਰ ਦਿੱਤਾ ਕਹਿਣ ਲੱਗੇ ਆਪਣਾ ਸੀਸ ਦਿੱਤਾ ਕਹਿਣ ਲੱਗੇ ਹਾਂਜੀ
ਸੇ ਜਗ ਮੈਂ ਜੀਵਤ ਹੀ ਜਾਨੋ
ਗੱਜ ਕੇ ਆਖੋ ਵਾਹਿਗੁਰੂ ਤੇ ਮਹਾਰਾਜ ਨੇ ਪ੍ਰਤੱਖ ਗੱਲ ਕਰ ਵੀ ਦਿੱਤੀ ਮਹਾਰਾਜ ਕਹਿੰਦੇ ਭੀਮ ਚੰਦ ਨੂੰ ਆਖੋ ਸਾਡੇ ਗੁਰਦੇਵ ਪਾਤਸ਼ਾਹ ਕਿਤੇ ਨਹੀਂ ਗਏ ਉਹ ਜਗਤ ਵਿੱਚ ਅੱਜ ਵੀ ਜਿਉਂਦੇ ਨੇ ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੱਜ ਕੇ ਆਖੋ ਸਾਰੇ
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਕਹਿ ਦਿਓ ਉਹਨੂੰ ਕਹਿਣ ਲੱਗੇ ਸਾਡੇ ਪਿਤਾ ਜੀ ਜਗਤ ਵਿੱਚ ਅੱਜ ਵੀ ਜਿਉਂਦੇ ਨੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਜੀ ਹਾਂਜੀ
ਸੁਜਸ ਜਹਾਂ ਕਹਿ ਭਲੇ ਪਰਮਾਨੋ
ਤੁਸੀਂ ਬੰਦ ਕਮਰੇ ਅੰਦਰ ਬੈਠ ਕੇ ਸਾਡੇ ਪਿਤਾ ਜੀ ਦੇ ਬਰਖਿਲਾਫ ਬਚਨ ਕਰਦੇ ਹੋ ਨਿੰਦਾ ਕਰਦੇ ਹੋ ਪਰ ਇੱਕ ਗੱਲ ਚੇਤਾ ਰੱਖੋ ਸਾਡੇ ਪਿਤਾ ਜੀ ਦਾ ਜਸ ਸਾਰੇ ਜਗਤ ਵਿੱਚ ਪ੍ਰਸਿੱਧ ਹੈ ਕਹਿਣ ਲੱਗੇ ਸਾਧ ਸੰਗਤ ਜੀ ਕਿੱਥੇ ਗਿਆ ਔਰੰਗਜ਼ੇਬ ਕਿੱਥੇ ਗਿਆ ਉਹਦਾ ਦਿੱਲੀ ਦਾ ਤਖ਼ਤ ਪਰ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੰਜ ਸਾਹਿਬ ਅੱਜ ਵੀ ਉੱਥੇ ਸੁਭਾਇਮਾਨ ਹੈ ਜੀ ਮਹਾਰਾਜ ਦੇ ਦਰ ਦਾ ਅੱਜ ਵੀ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਜੀ ਉੱਥੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅੱਜ ਤੱਕ ਵਰਤ ਰਹੀਆਂ ਉੱਥੇ ਲੰਗਰ ਅੱਜ ਤੱਕ ਵਰਤ ਰਹੇ ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਬੰਦ ਕਮਰੇ ਵਿੱਚ ਕੁਝ ਹੋਰ ਬੋਲਦੇ ਹੋ ਸਾਹਮਣੇ ਆ ਕੇ ਕੁਝ ਹੋਰ ਬੋਲਦੇ ਹੋ ਤੁਸੀਂ ਮਤ ਦੇ ਕੱਚੇ ਹੋ ਕਹਿਣ ਲੱਗੇ ਹਾਂਜੀ
ਕਿਉਂ ਨਾ ਵਿਚਾਰ ਹਿਰਦੈ ਮੈਂ ਦੇਖਾ
ਹਾਂਜੀ
ਆਪਣੇ ਵੱਡੇ ਪਰ ਕਰੋ ਪਰੇਖਾ
ਹਾਂਜੀ
ਕੋ ਜੀਵਤ ਹੈ ਜਗਤ ਮਝਾਰੀ
ਇੱਕ ਤੇ ਭੀਮ ਚੰਦ ਨੂੰ ਆਖੋ ਤੁਹਾਡੇ ਧਰਮ ਲਈ ਸਾਡੇ ਗੁਰਦੇਵ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਦੂਜਾ ਉਹ ਕਮਰੇ ਚ ਬਹਿ ਕੇ ਗੱਲਾਂ ਕਰਦਾ ਕਹਿਣ ਲੱਗੇ ਉਹ ਹੈਰਾਨ ਹੋਵੇ ਕੋਤਵਾਲ ਦਾ ਸਰੀਰ ਕੰਬੇ ਜੀ ਵੀ ਇਹਨਾਂ ਨੂੰ ਤੇ ਸਭ ਕੁਝ ਪਤਾ ਅਸੀਂ ਤੇ ਬੰਦ ਕਮਰੇ ਚ 6 ਜਣੇ ਇਕੱਠੇ ਹੋ ਕੇ ਗੱਲਾਂ ਕਰਦੇ ਸਾਂ ਵੀ ਇਸ ਤਰ੍ਹਾਂ ਬੋਲਾਂਗੇ ਇਸ ਤਰ੍ਹਾਂ ਬੋਲਾਂਗੇ ਹੁਣ ਬੋਲਿਆ ਹੀ ਕੁਝ ਨਹੀਂ ਜਾ ਰਿਹਾ ਜੀ ਹੁਣ ਮਹਾਰਾਜ ਨੇ ਸਾਰੀਆਂ ਪੋਲਾਂ ਖੋਲ ਕੇ ਰੱਖ ਤੀਆਂ ਜੀ ਉਹਨਾਂ ਦੀਆਂ ਹਾਂਜੀ
ਬਾਬਰ ਆਦਿਕ ਦਲ ਬਲ ਭਾਰੀ
ਮਹਾਰਾਜ ਕਹਿਣ ਲੱਗੇ ਭੀਮ ਚੰਦ ਨੂੰ ਆਖ ਦਿਓ ਉਹ ਬਾਰ ਬਾਰ ਤੁਹਾਡੇ ਕਿਸੇ ਨਾ ਕਿਸੇ ਦੇ ਹੱਥ ਸੁਨੇਹਾ ਪਹੁੰਚਾ ਦਿੰਦਾ ਭੀਮ ਚੰਦ ਕੋ ਫੌਜ ਬੜੀ ਹੈ ਦਸਵੇਂ ਪਾਤਸ਼ਾਹ ਕਹਿੰਦੇ ਭੀਮ ਚੰਦ ਕੋਲੋਂ ਬਾਬਰ ਤੋਂ ਜ਼ਿਆਦਾ ਫੌਜ ਨਹੀਂ ਹੈਗੀ। ਕਹਿਣ ਲੱਗੇ ਬਾਬਰ ਦਾ ਕਿੱਡਾ ਵੱਡਾ ਦਲ ਸੀਗਾ। ਕਹਿਣ ਲੱਗੇ ਕਿੰਨੀਆਂ ਫੌਜਾਂ ਸਨ ਬਾਬਰ ਦੀਆਂ। ਹਾਂਜੀ,
ਸਕਲ ਕਾਲ ਕੋ ਅਹੈ ਚਬੀਨਾ।
ਪਰ ਮਹਾਰਾਜ ਕਹਿਣ ਲੱਗੇ ਕਾਲ ਉਹਨੂੰ ਚੱਬ ਗਿਆ। ਕਹਿਣ ਲੱਗੇ ਚੱਬ ਤਾਂ ਦਾਣਿਆਂ ਦੀ ਤਰ੍ਹਾਂ ਕਾਲ ਨੇ, ਮੌਤ ਨੇ ਉਹਨੂੰ। ਹਾਂਜੀ,
ਧਨ ਸੇ ਪ੍ਰਾਣੀ ਜਿਨ ਜਸ ਲੀਨਾ।
ਬਾਬਰ ਦਾ ਏਡਾ ਵੱਡਾ ਜਸ ਸੀ ਉਹ ਨਹੀਂ ਰਿਹਾ ਤੇ ਭੀਮ ਚੰਦ ਕਿੱਥੋਂ ਦੀ ਗੱਲ ਹੈ। ਕਹਿਣ ਲੱਗੇ ਮਹਾਰਾਜ ਕਹਿੰਦੇ ਜੇ ਕੋਈ ਧਨ ਹੈ ਤੇ ਉਹ ਪ੍ਰਾਣੀ ਧਨ ਨੇ ਸੰਸਾਰ ਵਿੱਚ ਜਿੰਨਾ ਆ ਕੇ ਵਾਹਿਗੁਰੂ ਜੀ ਦਾ ਜਸ ਕੀਤਾ। ਜੀ ਗੱਜ ਕੇ ਆਖੋ ਉਹ ਧਨ ਨੇ। ਕਹਿਣ ਲੱਗੇ ਉਹ ਧਨ ਨੇ ਗੁਰੂ ਘਰ ਵਿੱਚ ਕਦੀ ਵੀ ਉਹਦੇ ਵਰਗੇ ਬੰਦਿਆਂ ਦੀ ਮਦਦ ਨਹੀਂ ਹੋ ਸਕਦੀ। ਕਹਿਣ ਲੱਗੇ ਹਿਰਦਾ ਨੀਵਾਂ ਕਰਕੇ ਰੱਖੇ। ਕਹਿਣ ਲੱਗੇ ਹਾਂਜੀ,
ਰਾਜੇ ਕੰਨੈ ਕਹੋ ਕੁਟਵਾਰ।
ਆਪਣੇ ਰਾਜੇ ਦੇ ਕੰਨ ਚ ਗੱਲ ਪ੍ਰਵੇਸ਼ ਕਰਾ ਦੇ ਕੋਤਵਾਲ, ਉਹਨੂੰ ਸਮਝਾ ਦਿਓ ਉਹ ਬੰਦ ਕਮਰੇ ਚ ਜਿਹੜੀਆਂ ਗੱਲਾਂ ਕਰਦਾ ਸਾਡੇ ਤੱਕ ਸਾਰੀਆਂ ਪਹੁੰਚ ਜਾਂਦੀਆਂ। ਕਹਿਣ ਲੱਗੇ ਉਹ ਜੋ ਬੋਲਦਾ ਉੱਥੇ ਉਹ ਸਾਨੂੰ ਇੱਥੇ ਪਤਾ ਲੱਗ ਰਿਹਾ ਹੁੰਦਾ। ਜੀ ਹਾਂਜੀ,
ਕਰਾਮਾਤ ਹੈ ਕਹਿਰ ਉਦਾਰ।
ਤੇ ਇਹ ਗੱਲ ਵੱਖਰੀ ਹੈ, ਅਸੀਂ ਕਰਾਮਾਤ ਨੂੰ ਕਹਿਰ ਮੰਨ ਕੇ ਕਰਾਮਾਤ ਕਰਦੇ ਨਹੀਂ। ਕਹਿਣ ਲੱਗੇ ਪਰ ਸਾਰੀਆਂ ਤਾਕਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ੀਆਂ ਹੋਈਆਂ ਸਾਡੇ ਕੋਲ ਹੈਗੀਆਂ। ਕਹਿਣ ਲੱਗੇ ਹਾਂਜੀ,
ਕਪਟ ਕੂਰ ਕਰ ਕਹਿਰ ਨਾ ਜਾਚੋ।
ਉਹਨੂੰ ਆਖੋ ਅਜੇ ਵੀ ਸਮਾਂ ਹੈਗਾ ਧੋਖੇ ਵਾਲੀ ਬਿਰਤੀ ਛੱਡ ਕੇ ਆਵੇ ਸਾਡੇ ਕੋਲ, ਕਪਟ ਵਾਲੀ ਬਿਰਤੀ ਛੱਡ ਕੇ ਆਵੇ। ਹਾਂਜੀ,
ਸਰਲ ਹਿਰਦੈ ਹਰ ਸਿਮਰਨ ਰਾਚੋ।
ਧੋਖੇ ਵਾਲੀ ਬਿਰਤੀ ਛੱਡ ਦੇਵੇ, ਉਹਨੂੰ ਆਖੋ ਆਪਣਾ ਮਨ ਸਰਲ ਕਰਕੇ ਭਜਨ ਕਰੇ, ਕੋ ਹੋਰ ਕੁਝ ਨਾ ਕਰੇ। ਕਹਿਣ ਲੱਗੇ ਸਾਧ ਸੰਗਤ ਜੀ, ਕਪਟ ਵਾਲੀ ਬਿਰਤੀ ਹੋਵੇ ਤੇ ਬੰਦਾ ਭਜਨ ਵੀ ਕਰਦਾ ਰਹੇ ਤੇ ਕੋਈ ਬਹੁਤਾ ਵੱਡਾ ਲਾਭ ਨਹੀਂ ਹੋਏਗਾ। ਉਹਨੂੰ ਗੱਜ ਕੇ ਆਖੋ। ਮਹਾਰਾਜ ਕਹਿੰਦੇ ਹਰ ਹਰ ਕਰਹੇ ਨਿਤ ਕਪਟ ਕਮਾਵੇ, ਹਿਰਦਾ ਸੁੱਧ ਨਾ ਹੋਈ। ਦੂਜਾ ਮਨ ਵਿੱਚ ਕਪਟ ਵੀ ਪੂਰਾ ਤੇ ਐਂ ਟਾਈਮ ਨਾਲ ਰੱਬ ਦਾ ਨਾਮ ਵੀ ਜਪਣਾ ਸ਼ੁਰੂ ਹੋ ਜਾਂਦਾ, ਗੱਲ ਨਹੀਂ ਬਣੇਗੀ। ਕਹਿਣ ਲੱਗੇ ਗੱਲ ਨਹੀਂ ਬਣੇਗੀ। ਮਹਾਰਾਜ ਕੋਤਵਾਲ ਨੂੰ ਕਹਿ ਰਹੇ, ਕੋਤਵਾਲ ਦਾ ਸਰੀਰ ਕੰਬੇ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਸਾਰੀਆਂ ਗੱਲਾਂ ਦਾ। ਸਾਰਿਆਂ ਵਿੱਚ ਬੈਠਾ, ਆਸੇ ਪਾਸੇ ਸਿੱਖ ਬੈਠੇ, ਸਾਹਮਣੇ ਕੋਤਵਾਲ ਨੂੰ ਗੁਰੂ ਸਾਹਿਬ ਨੇ ਬਿਠਾਇਆ ਮਹਾਰਾਜ ਸਾਰੀਆਂ ਗੱਲਾਂ ਕਰਨ ਦੇ। ਮਹਾਰਾਜ ਕਹਿੰਦੇ ਉਹਨੂੰ ਆਖੋ ਭਜਨ ਕਰੇ, ਸਿਮਰਨ ਕਰੇ ਮਨ ਨੀਵਾ ਕਰਕੇ। ਹਾਂਜੀ,
ਗੁਰ ਘਰ ਸਰਬ ਵਸਤ ਤੇ ਪੂਰਨ।
ਬਾਕੀ ਉਹ ਬਾਰ ਬਾਰ ਇਹ ਜੋ ਕਹਿੰਦਾ ਸੀਗਾ ਕੋਤਵਾਲ ਵੀ ਮਹਾਰਾਜ ਕੱਲ ਨੂੰ ਤੁਹਾਨੂੰ ਕਿਸੇ ਗੱਲ ਦੀ ਲੋੜ ਪਏਗੀ ਤੇ ਭੀਮ ਚੰਦ ਰਾਜਾ ਤੁਹਾਨੂੰ ਵਸਤੂ ਦੇ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵੀ ਆਪਣੀ ਗੱਲ ਰਾਜੇ ਨੂੰ ਸਮਝਾ ਦੇ, ਆਪਣੇ ਰਾਜੇ ਨੂੰ, ਗੁਰੂ ਘਰ ਨੂੰ ਕਿਸੇ ਵਸਤੂ ਦੀ ਲੋੜ ਨਹੀਂ ਹੁੰਦੀ। ਕਹਿਣ ਲੱਗੇ ਗੁਰੂ ਘਰ ਵਿੱਚ ਸਭ ਵਸਤੂਆਂ ਦੀ, ਘਰ ਤਾਂ ਤੇਰਾ ਸਭ ਕੁਛ ਹੈ, ਗੁਰੂ ਘਰ ਵਿੱਚ ਸਭ ਕੁਝ ਹੈਗਾ ਜੀ। ਹਾਂਜੀ,
ਸ਼ਰਧਾ ਤੇ ਪ੍ਰਾਪਤ ਹੋਏ ਤੂਰਨ।
ਅਸੀਂ ਇਹਦੇ ਕੋਲੋਂ ਨੀ ਕੁਝ ਕਦੀ ਵੀ ਕੁਝ ਮੰਗਣਾ, ਬਾਕੀ ਉਹਨੂੰ ਆਖੋ ਜੇ ਉਹਨੇ ਕੁਝ ਮੰਗਣਾ ਤੇ ਸ਼ਰਧਾ ਧਾਰ ਕੇ ਮੰਗੇ। ਕਹਿਣ ਲੱਗੇ ਹਾਂਜੀ,
ਜੇ ਕੋ ਬੁਰਾ ਕਰੈ ਕਿਸ ਭਾਂਤੀ, ਲਹਿ ਸੰਕਟ ਕੋ ਭੂਮ ਪਵਤਾਤੀ।
ਬਾਕੀ ਜੇ ਕੋਈ ਗੁਰੂ ਘਰ ਦਾ ਬੁਰਾ ਕਰਦਾ, ਹੁਣ ਮਹਾਰਾਜ ਨੂੰ ਫਿਰ ਅੰਤਰਯਾਮ ਤਾਂ ਦਰਸਾਉਣੀ ਪਈ ਜੀ, ਇਹ ਹਟਦੇ ਨਹੀਂ ਹੈਗੇ ਜੀ ਸਾਰੇ। ਜੇ ਕੋਈ ਗੁਰੂ ਘਰ ਦਾ ਬੁਰਾ ਕਰਦਾ, ਮਹਾਰਾਜ ਕਹਿੰਦੇ ਅਰਸ਼ ਤੇ ਵੀ ਤੁਰਿਆ ਹੋਵੇ ਫਿਰ ਪਰਮੇਸ਼ਵਰ ਉਹਨੂੰ ਫਰਸ਼ ਤੇ ਸੁੱਟ ਦਿੰਦਾ। ਕਹਿਣ ਲੱਗੇ ਧਰਤੀ ਤੇ ਬੜੀ ਬੁਰੀ ਤਰ੍ਹਾਂ ਡਿੱਗਦਾ ਜੀ ਉਹ। ਕਹਿਣ ਲੱਗੇ ਹਾਂਜੀ,
ਦੂਧ ਪੂਤ ਧਨ ਧਾਮ ਮਹਾਨੇ।
ਮਹਾਰਾਜ ਕਹਿੰਦੇ ਭੀਮ ਚੰਦ ਕੋਲ ਹੈ ਹੀ ਕੀ, ਗੁਰੂ ਘਰ ਵਿੱਚ ਦੂਧ ਪੂਤ ਸਭ ਕੁਝ ਹੈਗਾ ਜੀ। ਮਾਫ ਕਰਿਓ, ਕਿਸੇ ਇਸਤਰੀ ਦੇ ਘਰ ਵਿੱਚ ਜੋੜੇ ਦੇ ਘਰ ਸੰਤਾਨ ਨਹੀਂ ਹੁੰਦੀ, ਭੀਮ ਚੰਦ ਆਸ਼ੀਰਵਾਦ ਦੇ ਤੇ ਗੱਲ ਬਣ ਜਾਏਗੀ ਜੀ? ਨਹੀਂ ਬਣੇਗੀ ਜੀ। ਪਰ ਦਸਵੇਂ ਪਾਤਸ਼ਾਹ ਸਤਿਗੁਰੂ ਮਾੜੀ ਜਿਹਾ ਇਸ਼ਾਰਾ ਹੀ ਕਰ ਦੇਣ ਤੇ ਸਾਧ ਸੰਗਤ ਜੀ ਉੱਥੇ ਸੱਤ ਸੱਤ ਪੁੱਤ ਪੈਦਾ ਹੋ ਸਕਦੇ ਜੀ, ਉਹ ਵੀ ਆਮ ਨਹੀਂ, ਬ੍ਰਹਮ ਗਿਆਨੀ ਪੁੱਤ ਪੈਦਾ ਹੋ ਸਕਦੇ ਨੇ ਜੀ। महाराज कुछ भी कर सकते, भीम चंद है ही की है। महाराज कहते गुरु घर विच दुध भी है, गुरु घर विच पुत भी है। दूध पूत धन धाम महाने, ते भीम चंद नूं आखो माया दा माण ना करे, माया इत्थे इन्नी है साडे सिखां दे कोलों माया नहीं मुकदी। कहण लगे सच्ची गल च, तुसीं भाई गड़िया जी दा किन्नी वारी प्रसंग सुनिया, एक कमाई वाले गुरसिख विच इन्नी ताकत है, वह रेत ते दृष्टि पा दे ते रेत सोने की बना सकदा जी। ओ जी ते आम बंदा गल की हैगा जी, भीम चंद उत्थे की हैगा जी। महाराज बैठे कोतवाल ते कंबे जी, हुण फिर वी सारे दा पुठे पै गए साढ़े। हांजी, दूध पूत के मिटैया, दूध पूत के दवैया, रोग सोग के मिटैया। जे महाराज कृपा कर देन ते साध संगत जी जन्मा जन्मा दा कोड़ी एक दृष्टि पा के उस वेले राजी कर देन जी। भीम चंद कर सकता जी, ओ कित्थों कर सकता जी, ओ की ओ टब्बर वैदा दा लई तुरे फिरे कुछ भी नहीं कर सकता जी। क्योंकि वैदा संधा संघ इकट्ठे होया, पर साध संगत जी औखद आए रास विच आप खलोया। वैदा दा जिन्ना मर्जी संघ इकट्ठा हो जाए, दवाइयां भी उदों कम कर दियां जदों गुरु मेहर कर दवे जी। हांजी, सच्चे पातशाह ने खोल खोल गल्लां रखतियां सामने जी। वो जो उत्थे कल्ले बैठे गल्लां करदे सी ना, महाराज दसवें पातशाह गल्लां खोल खोल के कढ कढ के सामने रखदे। महाराज कहिंदे इतां कहिंदे सी कि तुसीं उत्थे दूध पूत तन धाम महाने। महाराज कहन लगे महल दा भी माण ना करे, गुरु घर दे महल सारी दुनिया च प्रसिद्ध होने। कहन लगे गज के आखो होए गुरु घर दे महल सारी दुनिया च प्रसिद्ध। हरिमंदर साहब की है जी, गुरु घर दा महल ही है। ते माफ करियो, दुनिया दा एहो जा कोई देश नहीं होएगा जिथे दरबार साहब पहुंचया नहीं होया जी, सारे संसार विच जी। हुण ध्यान ना सुनो, महाराज कहिंदे गुरु घर विच सब कुछ हैगा, ओनू आखो सानू नी लोड़ है कि तेरी। हांजी,
गाज बाजी गन रतन खजाने,
घोड़े हाथी ते रतन इन्हां दे ते खजाने ने खजाने। गज के आखो वाहेगुरु। भाई गुरदास जी दे कोलों पुछो, भाई गुरदास जी लिखदे कहिंदे सतगुर पूरा शाहो है, त्रिभवन जग दिसदा वणजारा। ਉਹ ਕਹਿੰਦੇ ਇੱਕ ਪਾਰ ਜਾਤ ਰੁੱਖ ਕਿਸੇ ਕੋਲ ਹੋਵੇ ਨਾ, ਇਹ ਮੰਨਿਆ ਜਾਂਦਾ ਮਨੌਤ ਹੈ ਇੱਕ ਵੀ ਪਾਰ ਜਾਤ ਰੁੱਖ ਉੱਤੇ ਸਵਰਗ ਵਿੱਚ ਹੈਗਾ, ਜਿਹੜਾ ਉਹਦੇ ਥੱਲੇ ਬਹਿ ਕੇ ਜੋ ਮੰਗੇ ਉਹਨੂੰ ਮਿਲ ਜਾਂਦਾ ਜੀ। ਪਰ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਾਰ ਜਾਤ ਰੁੱਖਾਂ ਦੇ ਲੱਖਾਂ ਬਾਗ ਲੱਗੇ ਹੋਏ। ਕਹਿਣ ਲੱਗੇ ਲੱਖਾਂ ਬਾਗ ਲੱਗੇ, ਆਮ ਜਿੰਨੇ ਬੰਦੇ ਨੇ ਆਪਾਂ ਵੇਖਦੇ ਹਾਂ ਦੀਵਾਲੀ ਤੇ ਲਕਸ਼ਮੀ ਦੇਵੀ ਦੀ ਪੂਜਾ ਕਰਦੇ ਜੀ, ਕੀ ਕਰਨ ਵਾਸਤੇ ਸਾਡੇ ਘਰ ਵਿੱਚ ਲਕਸ਼ਮੀ ਆ ਜੇ, ਮਾਇਆ ਆ ਜੇ, ਚਿੱਤਰ ਬਣਾ ਕੇ ਉਹਦੀ ਪੂਜਾ ਕਰਦੇ ਜੀ। ਪਰ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਗੁਰੂ ਜੀ ਦੇ ਚਰਨਾਂ ਵਿੱਚ ਲੱਖਾਂ ਲਛਮੀਆਂ ਗੋਲੀਆਂ ਬਣ ਕੇ ਸੇਵਾ ਕਰਦੀਆਂ। ਕਹਿਣ ਲੱਗੇ ਲਛਮੀਆਂ ਲੱਖ ਗੋਲੀਆਂ, ਇੱਥੋਂ ਤੱਕ ਨਿੱਕਾ ਜਿਹਾ ਪਾਰਸ ਪੱਥਰ ਹੋਵੇ ਸਾਧ ਸੰਗਤ ਤੋਂ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ, ਜਿਹਦੇ ਕੋਲ ਨਿੱਕਾ ਜਿਹਾ ਪਾਰਸ ਪੱਥਰ ਹੋਵੇ। ਕਿਉਂ? ਜਿਹੜੀ ਚੀਜ਼ ਲੋਹੇ ਨੂੰ ਉਹ ਛਵਾ ਦੇਗਾ ਉਹ ਸੋਨਾ ਬਣ ਜਾਏਗੀ, ਸੋਨਾ ਬੰਦੇ ਨੂੰ ਪਲਾਂ 'ਚ ਅਮੀਰ ਕਰ ਦਿੰਦਾ ਜੀ। ਪਰ ਭਾਈ ਗੁਰਦਾਸ ਜੀ ਕਹਿੰਦੇ ਲਛਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ। ਗੁਰੂ ਜੀ ਦੇ ਚਰਨਾਂ ਵਿੱਚ ਤੇ ਨਿੱਕਾ ਜਿਹਾ ਪਾਰਸ ਪੱਥਰ ਨਹੀਂ, ਗੁਰੂ ਜੀ ਦੇ ਚਰਨਾਂ ਵਿੱਚ ਪਾਰਸ ਪਰਬਤ ਦੇ ਪਹਾੜ ਨੇ, ਉਹਨਾਂ ਦੀ ਵੀ ਗਿਣਤੀ ਕੋਈ ਨਹੀਂ। ਕਹਿਣ ਲੱਗੇ ਤੁਸੀਂ ਖੁਦ ਹਿਸਾਬ ਲਾਓ ਕਿੱਥੇ ਗੱਲ ਪਹੁੰਚਦੀ ਹੋਏਗੀ ਜੀ। ਹਾਂਜੀ, ਪਾਰ ਜਾਤ ਦੇ ਰੁੱਖ ਹਜ਼ਾਰਾਂ, ਉਹ ਦੱਸਦੇ ਭਾਈ ਗੁਰਦਾਸ ਜੀ ਨੇ ਪੂਰੀ ਪੌੜੀ ਲਿਖੀ ਹੈ। ਸੋ ਕਹਿਣ ਦਾ ਭਾਵ ਇਹ ਹੈ ਵੀ ਭੀਮ ਚੰਦ ਹੈ ਹੀ ਕੀ ਹੈ, ਪਰ ਹੰਕਾਰ ਦਾ ਪਰਦਾ ਅੱਗੇ ਆ ਜਾਏ ਤੇ ਮੱਛਰ ਵੀ ਪਹਾੜ ਨਾਲ ਟੱਕਰ ਲੈਣ ਨੂੰ ਤੁਰ ਪੈਂਦਾ ਜੀ। ਇਹ ਤੇ ਮੱਛਰ ਵਰਗਾ ਵੀ ਨਹੀਂ ਤੇ ਸਤਿਗੁਰੂ ਤੇ ਬਹੁਤ ਵੱਡੇ ਨਾ ਮਹਾਰਾਜ ਦੀ ਤੇ ਗੱਲ ਹੀ ਆਪਾਂ ਛੱਡ ਦਈਏ ਜੀ। ਬਸ ਨਿਮਰਤਾ ਪਿਆਰ ਪ੍ਰੇਮ ਵਾਲਾ ਪ੍ਰਵਾਨ। ਮਹਾਰਾਜ ਕਹਿਣ ਲੱਗੇ ਦੂਧ ਪੂਤ ਤਨ ਧਾਮ ਮਹਾਨੇ। ਗੁਰੂ ਘਰ ਵਿੱਚ ਬਹੁਤ ਕੁਝ ਹੈਗਾ। ਗੁਰੂ ਘਰ ਦੀ ਤੇ ਗੱਲ ਛੱਡੀਏ ਸਾਧ ਸੰਗਤ ਜੀ, ਗੁਰੂ ਘਰ ਦੇ ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ ਮਰ ਨੇ ਉਹਨਾਂ ਨੂੰ ਇਹ ਸ਼ਕਤੀਆਂ ਦੇ ਦਿੱਤੀਆਂ ਜੀ। ਲਓ ਹੁਣ ਤੁਸੀਂ ਵੀ ਵਰਤਾਓ। ਧੰਨ ਬਾਬਾ ਬੁੱਢਾ ਸਾਹਿਬ ਕੋਲ ਕਿੰਨੀਆਂ ਬਖਸ਼ਿਸ਼ਾਂ ਨੇ ਗੁਰੂ ਘਰ ਦੀਆਂ ਜੀ, ਕਿੰਨੀਆਂ ਬਖਸ਼ਿਸ਼ਾਂ ਮੁੱਕਣ ਤੇ ਨਹੀਂ ਆਉਂਦੀਆਂ ਸੰਗਤ ਜੀ, ਮੁੱਕਣ ਤੇ ਨਹੀਂ ਆਉਂਦੀਆਂ। ਇੰਨੀਆਂ ਬਖਸ਼ਿਸ਼ਾਂ, ਇੰਨੀਆਂ ਬਖਸ਼ਿਸ਼ਾਂ ਮੁੱਕਣ ਤੇ ਨਹੀਂ ਆਉਂਦੀਆਂ ਜੀ। ਦੂਧ ਪੂਤ ਤਨ ਧਾਮ ਮਹਾਨੇ, ਗਜਬਾ ਜੀ ਗਨ ਰਤਨ ਖਜਾਨੇ। ਆ ਹਾਥੀਆਂ ਘੋੜਿਆਂ ਦੇ ਤੇ ਖਜਾਨੇ ਭਰੇ ਪਏ ਕਹਿਣ ਲੱਗੇ, ਖਜਾਨੇ ਭਰੇ ਪਏ। ਇੱਕ ਖਜਾਨੇ ਚ ਇੰਨਾ ਖਜਾਨਾ ਹੁੰਦਾ ਸਾਧ ਸੰਗਤ ਜੀ, ਗਿਣਤੀ ਮਿਣਤੀ ਤੋਂ ਰਹਿਤ ਹੁੰਦਾ। ਮਹਾਰਾਜ ਕਹਿੰਦੇ ਆਖ ਦਿਓ ਭੀਮ ਚੰਦ ਨੂੰ, ਇੱਥੇ ਸਭ ਕੁਝ ਹੈਗਾ, ਇੱਥੇ ਤੇ ਖਜਾਨੇ ਭਰੇ ਪਏ ਇਹੋ ਜਿਹੀਆਂ ਚੀਜ਼ਾਂ ਦੇ। ਹਾਂਜੀ,
ਗੁਰ ਘਰ ਮਹਿ ਉੱਤਮ ਇਹ ਘਨੇ,
ਤੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਵਸਤੂਆਂ ਨੂੰ ਆਮ ਲੋਕ ਉੱਤਮ ਮੰਨਦਾ, ਗੁਰੂ ਘਰ ਦੇ ਵਿੱਚ ਉਹ ਚਰਨਾਂ ਚ ਪਈਆਂ ਫਿਰਦੀਆਂ ਕਹਿਣ ਲੱਗੇ। ਆਮ ਗੱਲਾਂ ਨੂੰ ਉੱਤਮ ਮੰਨਦਾ, ਜਿਹੜੀ ਚੀਜ਼ ਉੱਤਮ ਹੈ ਕਹਿਣ ਲੱਗੇ, ਗੁਰੂ ਦੇ ਘਰ ਵਿੱਚ ਤੇ ਉਹ ਪੈਰਾਂ ਚ ਤੁਰੀ ਫਿਰਦੀ ਕਹਿਣ ਲੱਗੇ। ਸਾਧ ਸੰਗਤ ਇਹ ਗੱਲਾਂ ਤੇ ਹੈ ਹੀ, ਸਭ ਤੋਂ ਵੱਡੀ ਗੱਲ ਨਾਮ ਦੀ ਦਾਤ ਜਿਹੜੀ ਹੈ ਨਾ, ਉਹ ਸਿਰਮੌਰ ਦਾਤ ਹੈ। ਆਪਾਂ ਕਹਿੰਦੇ ਨਾ ਦਾਨਾ ਸਿਰ ਦਾਨ ਨਾਮ ਦਾਨ, ਗੁਰੂ ਘਰ ਵਿੱਚ ਇਹ ਬੜਾ ਵੱਡਾ ਦਾਨ ਹੈਗਾ ਜੀ। ਹਾਂਜੀ,
ਪਾਵੇਂ ਸੋ ਸੇਵਕ ਜੋ ਬਣੇ,
ਪਰ ਮਹਾਰਾਜ ਕਹਿੰਦੇ ਮਿਲਦਾ ਉਹਨੂੰ ਹੈ ਜਿਹੜਾ ਸੇਵਕ ਬਣ ਜਾਏਗਾ। ਅੱਜ ਕੇ ਆਖੋ ਤੇ ਮੈਂ ਪਹਿਲਾਂ ਹੀ ਨਾਮ ਲੈ ਲਿਆ ਸੀਗਾ ਬਾਬਾ ਬੁੱਢਾ ਸਾਹਿਬ ਜੀ ਦਾ ਜੀ। ਬਾਬਾ ਬੁੱਢਾ ਜੀ ਸੇਵਕ ਬਣੇ, ਦੂਜਿਆਂ ਨੂੰ ਦੁੱਧ ਪੁੱਤ ਵਾਲੇ ਬਣਾਉਣ ਲੱਗ ਪਏ ਬਾਬਾ ਜੀ। ਹੁਣ ਉਹਨਾਂ ਦੇ ਥਾਂ ਤੇ ਕੋਈ ਅਰਦਾਸ ਕਰੇ ਤੇ ਮਾਇਆ ਦੀ ਕਮੀ ਉਹਨਾਂ ਕੋਲ ਨਹੀਂ ਰਹਿੰਦੀ ਜੀ। ਭਾਈ ਮੰਝ ਜੀ ਗੁਰੂ ਸਾਹਿਬ ਦੇ ਸੇਵਕ ਬਣੇ। ਗੁਰੂ ਅਰਜਨ ਸਾਹਿਬ ਕਹਿੰਦੇ ਮੰਝ, ਸਿੱਖਾਂ ਮੈਨੂੰ ਜਹਾਜ਼ ਆਖਿਆ ਸੀ, ਮੈਂ ਤੈਨੂੰ ਜਹਾਜ਼ ਕਹਿੰਦਾ ਕਹਿਣ ਲੱਗੇ। ਗੁਰੂ ਦਾ ਨਾਮ ਲਿਆ ਸਿੱਖ ਤਰਦਾ, ਜਿਹੜਾ ਤੈਨੂੰ ਧੰਨ ਆਖੇਗਾ ਉਹ ਵੀ ਤਰ ਜਾਏਗਾ ਕਹਿਣ ਲੱਗੇ। ਹਾਂਜੀ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣਹਾਰਾ। ਇੱਥੇ ਤੇ ਮਹਾਰਾਜ ਕਹਿੰਦੇ ਜਿਹੜਾ ਸੇਵਕ ਬਣਦਾ ਉਹ ਸਭ ਕੁਝ ਹੀ ਪ੍ਰਾਪਤ ਕਰ ਲੈਂਦਾ। ਹਾਂਜੀ,
ਹੋਏ ਹੰਕਾਰੀ ਉਹ ਜਜਨਾਵੇ,
ਹੰਕਾਰੀ ਬਣ ਕੇ ਉੱਤੋਂ ਜਿਹੜਾ ਆਪਣੇ ਬਲ ਵਿਖਾਵੇ ਗੁਰੂ ਘਰ ਨੂੰ ਆ ਕੇ। ਹਾਂਜੀ,
ਗੁਰ ਤੇ ਪ੍ਰਤੀਕੂਲ ਬਨ ਆਵੇ,
ਤੇ ਗੁਰੂ ਘਰ ਦੇ ਉਲਟ ਹੋ ਕੇ ਗੱਲ ਕਰੇ,
ਬਲ ਤੇ ਕਰਨ ਜਾਚਨਾ ਜੋਏ,
ਤੇ ਉੱਤੋਂ ਨਿਮਰਤਾ ਛੱਡ ਕੇ ਧੱਕੇ ਨਾਲ ਆ ਕੇ ਕੁਝ ਮੰਗਣਾ ਚਾਹਵੇ ਕਹਿਣ ਲੱਗੇ। ਹਾਂਜੀ,
ਖੜਗ ਧਾਰ ਤੇ ਪ੍ਰਾਪਤ ਸੋਏ,
ਅੱਜ ਕੇ ਆਖੋ। ਮਹਾਰਾਜ ਕਹਿੰਦੇ ਗੁਰੂ ਘਰ ਦੇ ਉਲਟ ਹੋ ਕੇ ਹੰਕਾਰ ਨਾਲ ਆਪਣੇ ਬਲ ਨਾਲ ਧੱਕੇ ਨਾਲ ਆ ਕੇ ਜਿਹੜਾ ਵਸਤੂ ਮੰਗਦਾ ਉਹਨੂੰ ਵਸਤੂ ਨਹੀਂ ਉਹਨੂੰ ਤਲਵਾਰ ਦੀ ਧਾਰ ਮਿਲਦੀ ਕਹਿਣ ਲੱਗੇ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਯੋਧੇ ਵੀ ਨੇ ਨਾ ਫਿਰ ਜੀ। ਹਾਂਜੀ, ਫਿਰ ਯੋਧਿਆਂ ਵਾਲਾ ਬਚਨ ਵੀ ਕਰਨਾ ਮਹਾਰਾਜ ਨੇ। ਮਹਾਰਾਜ ਕਹਿੰਦੇ ਉਹਨੂੰ ਤੇ ਤਲਵਾਰ ਦੀ ਧਾਰ ਦਈਦੀ ਹੈ। ਹਾਂਜੀ,
ਭੀਮ ਚੰਦ ਜੋ ਬੈਠ ਇਕੰਤ,
ਭੀਮ ਚੰਦ ਗੱਲਾਂ ਬਹਿ ਬਹਿ ਕੇ ਜਿਹੜੀਆਂ ਗੱਲਾਂ ਕਰਦਾ,
ਕਰਿਓ ਅਮਾਨਤ ਸੰਗ ਮਤੰਤ,
ਤੇ ਜਿਹੜਾ ਵਜ਼ੀਰਾਂ ਦੇ ਨਾਲ ਸਲਾਹਾਂ ਕਰਨ ਦਿਆ ਨਾ।
ਹਾਂਜੀ, ਸ੍ਰੀ ਸਤਿਗੁਰ ਸਭ ਜਬੈ ਬਖਾਨਾ।
ਮਹਾਰਾਜ ਕਹਿੰਦੇ ਕੋਤਵਾਲ ਭੀਮ ਚੰਦ ਨੂੰ ਦੱਸ ਦੇ, ਉਹ ਕੱਲੇ ਬਹਿ ਬਹਿ ਜਿਹੜੀਆਂ ਸਲਾਹਾਂ ਕਰਦਾ ਰਹਿੰਦਾ, ਸਾਨੂੰ ਸਭ ਕੁਝ ਪਤਾ ਲੱਗੀ ਜਾਂਦਾ ਕਹਿਣ ਲੱਗੇ। ਸਾਧ ਸੰਗਤ ਗੁਰੂ ਦਾ ਸੀਸੀਟੀਵੀ ਕੈਮਰਾ ਓਨ ਹੀ ਰਹਿੰਦਾ ਹੈ ਜੀ। ਹਾਂਜੀ, ਮਹਾਰਾਜ ਕਹਿੰਦੇ ਸਾਨੂੰ ਸਭ ਪਤਾ ਲੱਗੀ ਜਾਂਦਾ। ਇਹ ਸਾਰੇ ਬਚਨ ਜਦੋਂ ਕੋਤਵਾਲ ਨੇ ਸੁਣੇ,
ਸੁਣ ਕੁਟਵਾਰ ਭਇਓ ਹੈਰਾਨਾ,
ਕੋਤਵਾਲ ਤੇ ਹੈਰਾਨ ਹੋ ਗਿਆ ਵੀ ਮੈਂ ਤੇ ਕਪਟ ਲੈ ਕੇ ਆਇਆ ਸਾਂ ਬੜਾ ਵੱਡਾ। ਹਾਂਜੀ,
ਮੋਤੇ ਪ੍ਰਥਮ ਨਹੀਂ ਕੋ ਆਇਓ,
ਤੇ ਮੇਰੇ ਤੋਂ ਪਹਿਲਾਂ ਤਾਂ ਨੀ ਕੋਈ ਆਇਆ ਜਿਹਨੇ ਮਹਾਰਾਜ ਨੂੰ ਸਾਰੀਆਂ ਗੱਲਾਂ ਦੱਸਤੀਆਂ ਹੋਵੇ ਜੀ। ਵੇਖ ਲੋ ਬੰਦੇ ਦਾ ਮਨ ਕਿੰਨਾ ਖਰਾਬ ਹੈਗਾ। ਗੱਜ ਕੇ ਆਖੋ, ਉਹ ਕੋਤਵਾਲ ਸੋਚਦਾ ਵੀ ਹੋ ਸਕਦਾ ਮੇਰੇ ਤੋਂ ਪਹਿਲਾਂ ਪਹੁੰਚ ਕੇ ਕਿਸੇ ਨੇ ਸਾਰੀ ਗੱਲ ਦੱਸ ਦਿੱਤੀ ਹੋਵੇ ਮਹਾਰਾਜ ਨੂੰ।
ਹਾਂਜੀ, ਥੋਰੇ ਨਰ ਸੋ ਮਤਾ ਪਕਾਇਓ।
ਪਰ ਨਾਲ ਕਹਿੰਦਾ ਨਹੀਂ ਨਹੀਂ, ਉੱਥੇ ਜਿਹੜੇ ਨਾਲ ਦੇ ਬੰਦੇ ਸਨ ਉਹ ਤੇ ਪਹਿਲਾਂ ਹੀ ਉੱਥੇ ਨੇ, ਤੇ ਉਸੇ ਵੇਲੇ ਉੱਠਦਿਆਂ ਸਾਰ ਮੈਂ ਇੱਧਰ ਆ ਗਿਆ, ਗਲਤ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਕਿਸੇ ਨੂੰ। ਹਾਂਜੀ,
ਘੱਟ ਘੱਟ ਕੋ ਇਹ ਅੰਤਰ ਜਾਮੀ,
ਤੇ ਗੱਜ ਕੇ ਆਖੋ। ਕੋਤਵਾਲ ਦੀਆਂ ਅੱਖਾਂ ਖੁੱਲੀਆਂ, ਕੋਤਵਾਲ ਨੂੰ ਪਤਾ ਲੱਗ ਗਿਆ ਜਿਸ ਸਤਿਗੁਰੂ ਦੇ ਸਾਹਮਣੇ ਮੈਂ ਬੈਠਾ ਉਹ ਮੇਰੇ ਰਾਜੇ ਵਰਗੇ ਨਹੀਂ ਹੈਗੇ। ਇਹ ਤੇ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਨੇ, ਇਹ ਤੇ ਜਗਤ ਦੇ ਤਾਰਨਹਾਰ ਨੇ। ਕੋਤਵਾਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸਾਧ ਸੰਗਤ ਜੀ। ਹਾਂਜੀ,
ਤਹਿ ਕੀ ਕਹੀ ਲਖੀ ਸਭ ਸਵਾਮੀ,
ਕਿਉਂ ਉੱਥੋਂ ਦੀਆਂ ਕਈਆਂ ਹੋਈਆਂ ਗੱਲਾਂ ਇਹਨਾਂ ਨੂੰ ਇੱਥੇ ਕਿਵੇਂ ਪਤਾ ਲੱਗ ਗਈਆਂ ਜੀ, ਇੱਥੇ ਕਿਵੇਂ ਪਤਾ ਲੱਗ ਗਈਆਂ। ਹਾਂਜੀ,
ਮਹਿਮਾ ਮਾਨ ਮਹਿਦ ਮਹਿਆਨ,
ਤੇ ਕੋਤਵਾਲ ਦੇ ਭਾਗ ਜਾਗੇ ਸਾਧ ਸੰਗਤ। ਉਹਨੇ ਵਕੀਲ ਵਾਲਾ ਕਪਟ ਛੱਡਤਾ, ਉਹਦਾ ਅੰਦਰ ਨਿਮਰਤਾ ਚ ਆ ਗਿਆ, ਅੰਦਰ ਜੁੜ ਗਿਆ ਉਹਦਾ। ਕੋਤਵਾਲ ਆਪਣੇ ਮਨ ਵਿੱਚ ਬੈਠਾ ਸੋਚਦਾ ਇਹਨਾਂ ਦੀ ਮਹਿਮਾ ਬੜੀ ਵੱਡੀ ਹੈ ਜੀ, ਇਹ ਬਹੁਤ ਵੱਡੇ ਨੇ। ਹਾਂਜੀ,
ਇਹ ਸਭ ਕੇ ਮਾਲਕ ਭਗਵਾਨ।
ਤੇ ਕੋਤਵਾਲ ਆਪਣੇ ਅੰਦਰ ਇਹ ਗੱਲ ਹੁਣ ਸੋਚ ਰਿਹਾ, ਗੁਰੂ ਗੋਬਿੰਦ ਰਾਏ ਜੀ ਅਸਲ ਵਿੱਚ ਅੰਦਰ ਦੀਆਂ ਗੱਲਾਂ ਜਾਣਨ ਵਾਲੇ ਤੇ ਸਾਰਿਆਂ ਦੇ ਭਗਵਾਨ ਨੇ ਭਗਵਾਨ ਜੀ। ਜਦੋਂ ਫਿਰ ਮਹਾਰਾਜ ਨੇ ਵਿਖਾਈ ਸਾਰੀ ਗੱਲ, ਤੇ ਜਿਹੜਾ ਬੰਦਾ ਖਿਲਾਫ ਹੋ ਕੇ ਆਇਆ ਉਹ ਮਹਾਰਾਜ ਦੇ ਵੱਲ ਦਾ ਹੋ ਗਿਆ ਜੀ, ਉਹ ਮਹਾਰਾਜ ਦੇ ਵੱਲ ਦਾ ਹੋ ਗਿਆ ਜੀ। ਕਹਿਣ ਲੱਗਾ ਇਹ ਤੇ ਭਗਵਾਨ ਨੇ, ਮਹਿਮਾ ਮਾਨ ਮਹਿਦ ਮਹੀਆਨ, ਇਹ ਸਭ ਕੇ ਮਾਲਕ ਭਗਵਾਨ, ਇਹ ਤੇ ਮਾਲਕ ਨੇ ਸਾਰਿਆਂ ਦੇ। ਹਾਂਜੀ,
ਬੇਨਤੀ ਕਰਤ ਉੱਠਿਓ ਤਤਕਾਲਾ,
ਉਸੇ ਵੇਲੇ ਖਲੋ ਕੇ ਹੱਥ ਜੋੜ ਕੇ ਕੋਤਵਾਲ ਮਹਾਰਾਜ ਨੂੰ ਬੇਨਤੀ ਕਰਨ ਲੱਗਾ,
ਖਰੇ ਹੋਏ ਕਰ ਸਮੁਖ ਕਿਰਪਾਲਾ।
ਮਹਾਰਾਜ ਦੇ ਸਾਹਮਣੇ ਖਲੋ ਗਿਆ, ਕਿਉਂ ਸੰਗਤ ਜੀ, ਜਿਹਨੂੰ ਆਪਣੇ ਅੰਦਰ ਦੇ ਗੁਨਾਹਾਂ ਦਾ ਪਤਾ ਲੱਗ ਜੇ ਤੇ ਗੁਰੂ ਦੀ ਅੰਤਰਯਾਮਤਾ ਦਾ ਪਤਾ ਲੱਗ ਜੇ, ਸਤਿਗੁਰੂ ਜੀ ਦੀ ਅੰਤਰਯਾਮਤਾ ਦਾ ਪਤਾ ਲੱਗ ਜਾਵੇ, ਸੱਚੀ ਗੱਲ ਇਹ ਆ ਉਹਨੂੰ ਗੁਰੂ ਸਾਹਿਬ ਦੇ ਸਾਹਮਣੇ ਬਹਿਣ ਤੋਂ ਵੀ ਡਰ ਆਏਗਾ ਜੀ, ਵੀ ਇਹ ਤੇ ਮਹਾਰਾਜ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ। ਹੱਥ ਜੋੜ ਕੇ ਮਹਾਰਾਜ ਦੇ ਸਨਮੁਖ ਖਲੋ ਗਿਆ,
ਕੀਨਸ ਮਨ ਮਿਲਿੰਦ ਬਾਨੰਦ,
ਤੇ ਪਹਿਲਾਂ ਤੇ ਆਪਣੇ ਮਨ ਨੂੰ ਨੀਵਿਆਂ ਕੀਤਾ ਜੀ ਉਹਨੇ ਜੀ। ਆਪਾਂ ਵੀ ਕਰ ਸਕਦੇ, ਹਰ ਕੋਈ ਕਰ ਸਕਦਾ, ਭਲਾ ਕੀ ਸੋਚਣਾ, ਕੁਝ ਨਹੀਂ ਸੋਚਣਾ, ਸਾਰੇ ਵਿਚਾਰ ਛੱਡ ਕੇ ਮਨ ਵਿੱਚ ਧਾਰਨਾ ਇਹ ਬੜੇ ਵੱਡੇ ਤਹੀਂ ਬੜੇ ਮਲੀਨ ਬੜੇ ਮਾੜੇ ਆ ਜੀ, ਮਨ ਇੰਨੇ ਚ ਨੀਵਾਂ ਹੋ ਜਾਣਾ। ਕਹੋ ਪ੍ਰੇਮ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਭ ਤੋਂ ਪਹਿਲਾਂ ਦੇ ਮਨ ਨੀਵਾ ਕੀਤਾ ਜੀ ਉਹਨੇ। ਹਾਂਜੀ,
ਚਹਿ ਮਕਰੰਦ ਪਗਨ ਅਰਬਿੰਦ,
ਭੌਰਾ ਮਨ ਬਣਾ ਲਿਆ। ਹੁਣ ਕੋਤਵਾਲੇ ਚਾਹੁੰਦਾ ਇਸ ਸਤਿਗੁਰੂ ਇਸ ਪਾਤਸ਼ਾਹ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ ਜੀ, ਮਹਾਰਾਜ ਦਾ ਸਿੱਖ ਬਣ ਜਾਣਾ ਮੈਂ। ਹਾਂਜੀ, ਉਹ ਚਾਹੁੰਦਾ ਕਲਗੀਧਰ ਦੇ ਚਰਨਾਂ ਦੀ ਧੂੜ ਮੈਨੂੰ ਮਿਲੇ। ਹਾਂਜੀ,
ਬੰਦ ਹੱਥ ਕੋ ਬੰਧਨ ਕੀਨ,
ਹੱਥ ਜੋੜ ਕੇ ਕੋਤਵਾਲ ਸਾਹਮਣੇ ਖਲੋ ਗਿਆ, ਪਹਿਲਾਂ ਉਹਨੇ ਮੱਥਾ ਟੇਕਿਆ ਮਹਾਰਾਜ ਨੂੰ। ਹਾਂਜੀ,
ਆਗੇ ਨਮਰ ਸੀਸ ਧਰ ਦੀਨ,
ਤੇ ਸਾਧ ਸੰਗਤ ਨੀਵਾਂ ਹੋ ਕੇ ਆਪਣੀ ਭੁੱਲ ਬਖਸ਼ਾਉਣ ਵਾਸਤੇ ਕੋਤਵਾਲ ਨੇ ਕਲਗੀਧਰ ਜੀ ਦੇ ਚਰਨਾਂ ਚ ਸਿਰ ਰੱਖ ਦਿੱਤਾ ਜੀ ਆਪਣਾ ਜੀ, ਬੜਾ ਹੀ ਚੰਗਾ ਰਹਿ ਗਿਆ, ਵਕੀਲ ਨਾਲੋਂ ਤੇ ਕਿਤੇ ਚੰਗਾ ਰਹਿ ਗਿਆ ਜੀ। ਹਾਂਜੀ, ਉਹ ਜਿਹੜਾ ਆਕੜ ਆਕੜ ਕੇ ਗੱਲਾਂ ਕਰਦਾ ਸੀ ਤੇ ਉੱਠ ਕੇ ਫੂੰਫਾਂ ਕਰਦਾ ਚਲੇ ਗਿਆ ਜੀ, ਉਹਦੇ ਤੋਂ ਤੇ ਕੀਤਾ ਚੰਗਾ ਲੈ ਗਿਆ। ਸਾਧ ਸੰਗਤ, ਬੜੀ ਵੱਡੀ ਗੱਲ ਹੁੰਦੀ ਹੈ ਕਿਸੇ ਨੂੰ ਆਪਣੀ ਭੁੱਲ ਦਾ ਪਤਾ ਲੱਗ ਜੇ ਤੋ ਭੁੱਲ ਬਖਸ਼ਾਉਣ ਵਾਸਤੇ ਗੁਰੂ ਦੇ ਚਰਨਾਂ ਚ ਸਿਰ ਰੱਖ ਦੇਵੇ ਜੀ, ਸੱਚੇ ਪਾਤਸ਼ਾਹ ਦੇ ਚਰਨਾਂ ਚ ਸਿਰ ਰੱਖ ਦੇਵੇ, ਇਹ ਬੜੀ ਵੱਡੀ ਗੱਲ ਹੁੰਦੀ ਹੈ ਜੀ। ਕਈ ਵਾਰੀ ਤੇ ਇਉਂ ਮਹਿਸੂਸ ਹੁੰਦਾ ਵੀ ਅੱਧਾ ਤੇ ਬਖਸ਼ਿਆ ਹੀ ਗਿਆ ਹੁੰਦਾ ਨਾ ਜੀ, ਜਦੋਂ ਪਤਾ ਲੱਗ ਜੇ ਵੀ ਮੇਰੇ ਕੋਲੋਂ ਭੁੱਲ ਹੋ ਗਈ ਹੈ। ਅੱਧਾ ਕੰਮ ਬੰਦੇ ਦੀ ਸਾਫ਼ ਨੀਯਤ ਨੇ ਕਰਨਾ ਹੁੰਦਾ ਆ ਕੇ ਭੁੱਲ ਦੀ ਮਾਫ਼ੀ ਮੰਗਣ ਵਾਸਤੇ ਜੀ, ਬਸ ਉਹਨੇ ਆਗੈ ਨਮਰ ਸੀਸ ਧਰ ਦੇਨ। ਐ ਮਨ ਨੀਵਾਂ ਕਰਕੇ ਤਨ ਨੀਵਾਂ ਕਰਕੇ ਕਲਗੀਧਰ ਸਤਿਗੁਰੂ ਜੀ ਦੇ ਚਰਨਾਂ ਚ ਕੋਤਵਾਲ ਨੇ ਸਿਰ ਰੱਖ ਦਿੱਤਾ।
ਸ਼ਿਮੋ ਅਵਗਿਆ ਜੇਤਕ ਮੇਰੀ।
ਮਹਾਰਾਜ ਕੱਲੀ ਆ ਨੀ ਵੀ ਮੈਂ ਤੁਹਾਡੇ ਕੋਲ ਆਇਆ ਕਪਟ ਲੈ ਕੇ, ਇਹ ਵਾਲੀ ਸੱਚੇ ਪਾਤਸ਼ਾਹ ਕਲਗੀਧਰ ਜੀ ਹੁਣ ਤੱਕ ਜ਼ਿੰਦਗੀ ਚ ਕੀਤੀਆਂ ਸਾਰੀਆਂ ਭੁੱਲਾਂ ਹੀ ਬਖਸ਼ ਦਿਓ ਮਹਾਰਾਜ, ਸਾਰੀਆਂ ਹੀ ਬਖਸ਼ ਦਿਓ ਸੱਚੇ ਪਾਤਸ਼ਾਹ। ਹਾਂਜੀ
ਕਹੇ ਕੁਟਿਲਤਾ ਕੂਰ ਕਰੇਰੀ।
ਮਹਾਰਾਜ ਬੜੀਆਂ ਝੂਠੀਆਂ ਗੱਲਾਂ ਬੋਲਦੇ ਰਹੇ ਆ, ਹੁਣ ਤੁਹਾਡੇ ਸਾਹਮਣੇ ਵੀ ਆ ਕੇ ਮੈਂ ਝੂਠ ਬੋਲਿਆ। ਇਹ ਉਹ ਬੰਦਾ ਸੀ ਜਿਹੜਾ ਕੁਝ ਸਮੇਂ ਪਹਿਲਾਂ ਕਹਿ ਰਿਹਾ ਸੀ ਮਹਾਰਾਜ ਰਾਜਾ ਬੜੀ ਤੁਹਾਡੀ ਤਾਰੀਫ ਕਰਦਾ, ਝੂਠ ਬੋਲਦਾ ਸੀ ਨਾ ਜੀ, ਹੁਣ ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ ਸੱਚੇ ਪਾਤਸ਼ਾਹ। ਹਾਂਜੀ
ਸਭ ਅਣਜਾਣ ਪੁਨੇ ਮੈਂ ਜਾਣੋ।
ਮਹਾਰਾਜ ਮੈਂ ਅਣਜਾਣ ਸਾਂ, ਮੈਨੂੰ ਪਤਾ ਨਹੀਂ ਸੀ ਤੁਸੀਂ ਕੌਣ ਹੋ ਮਹਾਰਾਜ। ਨਾਲੇ ਨੇਤਰ ਸੱਜਲ ਹੋ ਗਏ ਤੇ ਨਾਲੇ ਮਹਾਰਾਜ ਨੂੰ ਕੋਤਵਾਲ ਕਹਿਣ ਲੱਗਾ, ਮੈਨੂੰ ਪਤਾ ਨਹੀਂ ਸੀ ਤੁਸੀਂ ਕੌਣ ਹੋ ਮਹਾਰਾਜ, ਮੈਂ ਅਣਜਾਣ ਸਾਂ, ਭੁੱਲ ਹੁੰਦੀ ਸਾ ਸੰਗਤ ਦੀ, ਅਣਜਾਣ ਪੁਣੇ ਵਿੱਚ ਹੈ ਬਹੁਤੀ ਡਾਨ ਬੂਝ ਕੇ ਭੁੱਲ ਤੇ ਬਹੁਤ ਵੱਡਾ ਕੋਈ ਮੂਰਖ ਹੋਵੇ ਤੇ ਉਹ ਕਰਦਾ ਜੀ। ਹਾਂਜੀ
ਅਬ ਸੇਵਕ ਲੱਖ ਕਰੁਣਾ ਠਾਨੋ।
ਤੇ ਸਤਿਗੁਰੂ ਆ ਸਿਰ ਅੱਜ ਤੋਂ ਬਾਅਦ ਤੁਹਾਡਾ, ਕਿਰਪਾ ਕਰੋ ਮੈਨੂੰ ਆਪਣਾ ਸੇਵਕ ਬਣਾ ਲਓ ਤੇ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਦਿਓ ਮਹਾਰਾਜ, ਇੰਨੀ ਕਿਰਪਾ ਕਰ ਦਿਓ ਮੇਰੇ ਤੇ। ਹਾਂਜੀ
ਤੁਮ ਸੋ ਕਪਟ ਰਚੈ ਅਗਿਆਨੀ।
ਸਾਡਾ ਭੀਮ ਚੰਦ ਜਿਹਨੂੰ ਮੈਂ ਕੁਝ ਸਮੇਂ ਪਹਿਲਾਂ ਬੜਾ ਚੰਗਾ ਕਹਿੰਦਾ ਸਾਂ, ਬਹੁਤਾ ਵੱਡਾ ਮੂਰਖ ਹੈਗਾ ਮਹਾਰਾਜ, ਤੁਹਾਡੇ ਨਾਲ ਕਪਟ ਕਰ ਰਿਹਾ, ਤੁਹਾਡੇ ਨਾਲ ਆਪ ਜੀ ਨਾਲ। ਹਾਂਜੀ
ਖੋਟੇ ਭਾਗ ਨਾ ਮਹਿਮਾ ਜਾਨੀ।
ਮਹਾਰਾਜ ਉਹਦੇ ਖੋਟੇ ਭਾਗ ਨੇ, ਇਸ ਕਰਕੇ ਉਹ ਆਪ ਜੀ ਦੀ ਮਹਿਮਾ ਜਾਣ ਨਹੀਂ ਸਕਿਆ। ਹਾਂਜੀ
ਕਿਮ ਛਲ ਪੁੱਜੈ ਆਪ ਕੇ ਸਾਥ।
ਪਰ ਮੈਨੂੰ ਪਤਾ ਲੱਗ ਗਿਆ ਦੁਨੀਆ ਦੀ ਸਾਰੀ ਤਾਕਤ ਇਕੱਠੀ ਹੋ ਜੇ ਤੁਹਾਡੇ ਨਾਲ ਧੋਖਾ ਕਰਨਾ ਚਾਹੇ ਤੇ ਕਰ ਨਹੀਂ ਸਕਦੀ ਮਹਾਰਾਜ, ਤੁਹਾਨੂੰ ਕੋਈ ਕਿਵੇਂ ਛਲ ਸਕਦਾ।
ਬਿਦਤ ਤ੍ਰਿਲੋਕੀ ਜਿਮ ਫਲ ਹਾਥ।
ਇਹ ਗੱਲ ਪ੍ਰਤੱਖ ਹੈ, ਹੱਥਾਂ ਤੇ ਫਲ ਰੱਖ ਦਿਓ ਤੇ ਪ੍ਰਤੱਖ ਵੇਖਦਾ ਨਾ, ਮੰਨ ਲਓ ਹੱਥ ਤੇ ਬੇਰ ਰੱਖਿਆ ਸਭ ਨੂੰ ਵੇਖਦਾ, ਜੋ ਜੋ ਕੋਈ ਕਰ ਰਿਹਾ ਮਹਾਰਾਜ ਤੁਹਾਨੂੰ ਵੇਖੀ ਜਾਂਦਾ। ਇਹ ਗੱਲਾਂ ਸੋਚ ਕੇ ਪੜ੍ਹ ਕੇ ਸੁਣ ਕੇ ਬੰਦਾ ਮੁਆਫੀਆਂ ਹੀ ਮੰਗੀ ਜਾਏ ਤੇ ਭਲਾ ਜੀ। ਹਾਂਜੀ
ਪਰਾਧੀਨ ਹਮ ਭੂਪ ਸਦੀਵਾ, ਵਰਤੇ ਅਨੁਸਾਰੀ ਹਿਤ ਜੀਵਾ।
ਮੈਂ ਉਹਦੇ ਅਧੀਨ ਰਹਿੰਦਾ ਸਾਂ ਸੱਚੇ ਪਾਤਸ਼ਾਹ, ਉਹਦੇ ਤੋਂ ਰੋਜੀ ਰੋਟੀ ਮਿਲਦੀ ਸੀਗੀ। ਹਾਂਜੀ
ਤਿਸ ਕਾਰਨ ਤੇ ਕਪਟ ਕਸੂਰ।
ਇਸ ਕਰਕੇ ਮੈਂ ਉਹਦੀਆਂ ਕਈਆਂ ਹੋਈਆਂ ਗੱਲਾਂ ਵਿੱਚ ਆ ਕੇ ਤੁਹਾਡੇ ਨਾਲ ਕਪਟ ਕੀਤਾ, ਤੁਹਾਡੇ ਨਾਲ ਝੂਠ ਬੋਲਣ ਦਾ ਯਤਨ ਕੀਤਾ।
ਹੇ ਪ੍ਰਭ ਠਾਨਿਓ ਆਨ ਹਜ਼ੂਰ।
ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਮੈਨੂੰ ਪਤਾ ਲੱਗਾ ਆਪ ਜੀ ਕੀ ਹੋ ਸੱਚੇ ਪਾਤਸ਼ਾਹ। ਹਾਂਜੀ
ਕਰਿਓ ਇਕੰਤ ਮਤੰਤ ਨਰਿੰਦ, ਨਰ ਪੰਚਨ ਟਿਗ ਨਾਹਿਨ ਬ੍ਰਿੰਦ।
ਮਹਾਰਾਜ ਪੰਜ ਬੰਦੇ ਸੀਗੇ, ਛੇਵਾਂ ਉਹ ਆਪ ਸੀਗਾ, ਜੋ ਜੋ ਆਪ ਜੀ ਬੋਲ ਰਹੇ ਹੋ ਬਿਲਕੁਲ ਉਵੇਂ ਉਵੇਂ ਭੀਮ ਚੰਦ ਨੇ ਗੱਲਾਂ ਕੀਤੀਆਂ ਸੀ ਮਹਾਰਾਜ, ਤੁਸੀਂ ਬਿਲਕੁਲ ਸੱਚ ਬੋਲਿਆ ਸੱਚੇ ਪਾਤਸ਼ਾਹ। ਹਾਂਜੀ
ਸੋ ਸਭ ਰਾਵਰ ਕੇ ਮੁਖ ਸੁਣਿਓ।
ਜੋ ਮੈਂ ਉਹਦੇ ਮੁਖੋਂ ਸੁਣਿਆ ਉਹ ਆਪ ਜੀ ਨੇ ਸੁਣਾ ਦਿੱਤਾ ਆਪਣੇ ਮੁਖੋਂ। ਹਾਂਜੀ
ਸਭ ਤੇ ਪ੍ਰਥਕ ਹੋਏ ਜੋ ਭਨਿਓ।
ਤੇ ਸੱਚੇ ਪਾਤਸ਼ਾਹ ਇਹ ਗੱਲਾਂ ਤੇ ਕੁਝ ਬੰਦਿਆਂ ਨੂੰ ਪਤਾ ਸੀ, ਸਭ ਤੋਂ ਵੱਖਰੇ ਹੋ ਕੇ ਕੀਤੀਆਂ ਸਨ। ਹਾਂਜੀ
ਦ੍ਰਿੜ ਪ੍ਰਤੀਤ ਅਬ ਰਹਿ ਚਿੱਤ ਮੇਰੇ।
ਹੁਣ ਮੇਰੇ ਮਨ ਵਿੱਚ ਦ੍ਰਿੜ ਭਰੋਸਾ ਤੁਹਾਡੇ ਪ੍ਰਥਾਏ ਸੱਚੇ ਪਾਤਸ਼ਾਹ ਪੈਦਾ ਹੋ ਗਿਆ, ਆ ਗਿਆ। ਹਾਂਜੀ
ਪਰਿਓ ਸ਼ਰਨ ਜੁਗ ਚਰਨਨ ਹੇਰੇ।
ਮਹਾਰਾਜ ਅੱਜ ਤੋਂ ਬਾਅਦ ਇਹ ਸਿਰ ਤੁਹਾਡਾ ਹੋਇਆ ਸੱਚੇ ਪਾਤਸ਼ਾਹ, ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡਾ ਆ ਮਹਾਰਾਜ। ਹਾਂਜੀ
ਭੀਮ ਚੰਦ ਮਤ ਮੰਦ ਗੁਮਾਨੀ, ਭਇਓ ਕੁਭਾਗ ਨਾ ਮਹਿਮਾ ਜਾਨੀ।
ਤੇ ਸਾਧ ਸੰਗਤ ਉਹ ਕਹਿ ਰਿਹਾ ਭੀਮ ਚੰਦ ਮਤ ਮੰਦ ਹੈ, ਇੱਕ ਪ੍ਰਸਾਦੀ ਹਾਥੀ ਕਰਕੇ ਤੁਹਾਡੇ ਨਾਲ ਜੰਗ ਕਰਨਾ ਚਾਹੁੰਦਾ ਏਡੇ ਵੱਡੇ ਪ੍ਰਭੂ ਨਾਲ। ਹੁਣ ਮਹਾਰਾਜ ਗੱਲਾਂ ਸੁਣ ਰਹੇ ਸਾਰੀਆਂ ਜੀ, ਕਿਉਂ ਉਹਦੇ ਅੰਦਰ ਸ਼ਰਧਾ ਪੈਦਾ ਹੋ ਚੁੱਕੀ ਸੀਗੀ। ਮਹਾਰਾਜ ਵਜ਼ੀਰ ਨੇ ਉਹਨੂੰ ਬੜਾ ਸਮਝਾਇਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਅੱਗੇ ਝੁੱਕ ਕੇ ਰਹਿਣਾ ਚਾਹੀਦਾ ਜੀ, ਪਰ ਭੀਮ ਚੰਦ ਇਸ ਸਮੇਂ ਕਿਸੇ ਦੀ ਵੀ ਗੱਲ ਨਹੀਂ ਮੰਨ ਰਿਹਾ, ਤੇ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ। ਹਾਂਜੀ,
ਮਾਨੀ ਨਹੀਂ ਕਰੀ ਮਨ ਭਾਈ,
ਉਹ ਕਿਸੇ ਦੀ ਗੱਲ ਨਹੀਂ ਮੰਨਦਾ, ਆਪਣੀ ਮਨ ਆਈ ਗੱਲ ਭੀਮ ਚੰਦ ਕਰਦਾ ਸੱਚੇ ਪਾਤਸ਼ਾਹ।
ਗਜ ਹਿਤ ਸਿੱਖਿਆ ਮੋਹੇ ਸਿਖਾਈ,
ਐਵੇਂ ਮੈਨੂੰ ਭੜਕਾ ਕੇ ਤੁਹਾਡੇ ਕੋਲ ਉਹਨੇ ਭੇਜ ਦਿੱਤਾ ਸੀਗਾ।
ਤੁਮ ਸਭ ਜਾਨੋ ਅੰਤਰ ਜਾਮੀ, ਕਹੋ ਜਥਾ ਮੈਂ ਕਰੋ ਬਖਾਨੀ।
ਸੱਚੇ ਪਾਤਸ਼ਾਹ, ਗਰੀਬ ਨਵਾਜ, ਤੁਸੀਂ ਸਾਰਾ ਕੁਝ ਜਾਣਦੇ ਹੋ, ਮੈਂ ਤੁਹਾਨੂੰ ਕੀ ਦੱਸਾਂ। ਸਤ ਸੰਗਤ ਜੀ, ਦੋ ਕੁ ਮਿੰਟ ਦਾ ਪ੍ਰਸੰਗ ਰਹਿ ਗਿਆ, ਬੜੇ ਧਿਆਨ ਨਾਲ ਅੱਗੋਂ ਸੁਣਿਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕੀ ਕਰਦੇ ਉਹ ਸੁਣੋ। ਹਾਂਜੀ,
ਤਬ ਸ਼੍ਰੀ ਸਤਿਗੁਰ ਮੁਖ ਫਰਮਾਇਓ, ਧਾਮ ਵਿਚੋਲੀ ਬੀਚ ਬਣਾਇਓ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੋਤਵਾਲ, ਵਿਚੋਲੀ ਨਗਰ ਦੇ ਵਿੱਚ ਇੱਕ ਗੁਰੂ ਘਰ ਬਣਿਆ ਹੋਇਆ, ਕਹਿਣ ਲੱਗੇ ਉੱਥੇ ਸਿੱਖਾਂ ਦੇ ਵੀ ਘਰ ਨੇ। ਹਾਂਜੀ,
ਦਾਸ ਹਮਾਰੋ ਤੂੰ ਇੱਕ ਤਹਾ,
ਵਿਚੋਲੀ ਨਗਰ ਦੇ ਵਿੱਚ ਇੱਕ ਸਿੱਖਾਂ ਦਾ ਘਰ ਸੀਗਾ, ਤੇ ਜਿਹੜਾ ਤੇਰਾ ਪਿਛਲਾ ਜਨਮ ਹੈ ਨਾ ਉਹ ਸਿੱਖਾਂ ਦੇ ਘਰ ਦਾ ਸੀਗਾ। ਕਹਿਣ ਲੱਗੇ ਕੋਤਵਾਲ ਨੂੰ ਮਹਾਰਾਜ ਦੱਸ ਰਹੇ ਗੱਜ ਕੇ ਅੱਖ। ਮਹਾਰਾਜ ਕਹਿੰਦੇ ਤੇਰਾ ਪਿਛਲਾ ਜਨਮ ਸਿੱਖਾਂ ਦੇ ਘਰ ਦਾ ਸੀਗਾ, ਤੂੰ ਪਿਛਲੇ ਜਨਮ ਚ ਸਾਡਾ ਸਿੱਖ ਸੀ। ਕਹਿਣ ਲੱਗੇ ਹਾਂਜੀ,
ਆਹੋ ਪ੍ਰਥਮ ਤੇ ਤੈਂ ਅਬ ਲਹਾ,
ਅਸਲ ਵਿੱਚ ਤੂੰ ਪਿਛਲਾ ਵਿਛੜਿਆ ਹੋਇਆ ਸੀ, ਜਿਹੜਾ ਹੁਣ ਆ ਕੇ ਮਿਲ ਗਿਆ। ਹਾਂਜੀ, ਕੋਈ ਮਾੜਾ ਢਿੱਲਾ ਕਰਮ ਹੋ ਗਿਆ ਹੋਏਗਾ, ਪਰ ਸਾਧ ਸੰਗਤ ਮੈਂ ਦਾਸ ਨੇ ਬੜੀ ਵਾਰੀ ਬੇਨਤੀ ਕੀਤੀ ਹੈ, ਬੰਦਾ ਗੁਰੂ ਦੀ ਬਾਂਹ ਫੜ ਕੇ ਛੱਡ ਸਕਦਾ, ਜਿਹਦੀ ਸਤਿਗੁਰੂ ਬਾਂਹ ਫੜ ਲੈਣ ਫਿਰ ਮਹਾਰਾਜ ਨੀਚੇ ਛੱਡਦੇ ਜੀ, ਘੁੰਮ ਘੁੰਮਾ ਕੇ ਪਹੁੰਚ ਹੀ ਜਾਂਦਾ ਜੀ, ਉਹ ਜੀ ਪਹੁੰਚ ਹੀ ਜਾਂਦਾ, ਜਿੱਥੋਂ ਵਿਛੜਿਆ ਹੋਵੇ ਨਾ ਉੱਥੇ ਆ ਕੇ ਮਿਲ ਹੀ ਜਾਂਦਾ ਬੰਦਾ ਜੀ, ਮਿਲ ਜਾਂਦਾ ਜੀ। ਮਹਾਰਾਜ ਕਹਿੰਦੇ ਤੇਰਾ ਪਹਿਲਾ ਜਨਮ ਸਿੱਖਾਂ ਦੇ ਘਰ ਦਾ ਸੀਗਾ ਜੀ, ਕਿਹੇ ਕਰਮ ਵਸ ਤੂੰ ਵਿਛੜ ਗਿਓ, ਤੇ ਹੁਣ ਭੀਮ ਚੰਦ ਦਾ ਤੂੰ ਇਸ ਸਮੇਂ ਕੋਤਵਾਲ ਬਣਿਆ, ਤੇ ਅੱਜ ਭੁੱਲਿਆ ਭੁਲਾਇਆ ਭਟਕਿਆ ਵਿਛੜਿਆ ਹੋਇਆ ਵਾਪਸ ਤੂੰ ਫਿਰ ਗੁਰੂ ਘਰ ਵਿੱਚ ਆ ਗਿਆ। ਸਾਧ ਸੰਗਤ ਜੀ, ਇਹ ਪਿਛਲੇ ਜਨਮਾਂ ਦੀ ਸਿੱਖੀ ਸੀਗੀ, ਅੱਜ ਪਹਿਲੀ ਵਾਰੀ ਸਤਿਗੁਰੂ ਦੇ ਸਨਮੁਖ ਆ ਕੇ ਮਹਾਰਾਜ ਦੇ ਬਚਨ ਸੁਣ ਕੇ ਮਹਾਰਾਜ ਦਾ ਹੀ ਹੋ ਕੇ ਰਹਿ ਗਿਆ ਜੀ। ਉਹ ਜੀ ਇਹ ਪਿਛਲੇ ਜਨਮਾਂ ਵਿੱਚ ਜਿਹੜੀ ਸਿੱਖੀ ਕਮਾਈ ਸੀ ਨਾ ਉਹ ਸੀਗੀ, ਮਾਫ ਕਰਿਓ, ਸਿੱਖ ਬਣ ਕੇ ਇੱਕ ਦਿਨ ਵੀ ਜਿਹੜਾ ਕੋਈ ਕਰਮ ਕਰਦਾ ਹੈ ਨਾ, ਬਸ ਉਹ ਵੀ ਉਹਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦਾ ਔਰ ਉਹ ਭਲਾ ਹੀ ਕੰਮ ਕਰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੋਂ ਆਪਾਂ ਕੱਲ੍ਹ ਨੂੰ ਕਥਾ ਸੁਣਾਂਗੇ। ਉਹ ਬਸ ਦੋ ਯਾਰ ਇਕੱਠੇ ਤੁਰਦੇ ਹੁੰਦੇ ਸੀਗੇ, ਇੱਕ ਕੁਸੰਗ ਨੂੰ ਤੁਰਦਾ ਸੀ, ਇੱਕ ਗੁਰੂ ਨਾਨਕ ਸਾਹਿਬ ਕੋਲ ਕੀਰਤਨ ਜਾ ਕੇ ਸੁਣਦਾ ਹੁੰਦਾ ਸੀਗਾ। ਕਾਫੀ ਦਿਨ ਹੋ ਗਏ, ਕੁਸੰਗ ਵਾਲੇ ਨੂੰ ਸੋਨੇ ਦੀ ਮੋਹਰ ਲੱਭ ਗਈ, ਤੇ ਜਿਹੜਾ ਜਾ ਕੇ ਕੀਰਤਨ ਸੁਣਦਾ ਸੀਗਾ ਨਾ ਉਹਨੂੰ ਕੰਡਾ ਚੁੱਭ ਗਿਆ, ਸੂਲ ਚੁੱਭਿਆ ਜੀ। ਉਹ ਲੰਗੜਾ ਕੇ ਆ ਰਿਹਾ ਤੋ ਖੁਸ਼ੀ ਖੁਸ਼ੀ ਸੋਨੇ ਦੀ ਮੋਹਰ ਹੱਥ ਤੇ ਰੱਖੀ ਆ ਰਿਹਾ। ਕੁਸੰਗ ਵਾਲਾ ਬੜਾ ਖੁਸ਼, ਕਹਿਣ ਲੱਗਾ ਵੇਖ ਮੈਂ ਰੋਜ਼ ਆਪਣੀਆਂ ਮੌਜਾਂ ਮਾਣਦਾ ਸਾਂ, ਮੈਨੂੰ ਸੋਨਾ ਲੱਭਾ, ਤੈਨੂੰ ਕੀ ਮਿਲਿਆ? ਕਹਿਣ ਲੱਗੇ ਕੀਰਤਨ ਸੁਣ ਕੇ ਜਾ ਕੇ ਉਹਨਾਂ ਕੋਲ ਬਹਿ ਜਾਂਦਾ ਸਾਂ। ਉਹਦੇ ਮਨ ਚ ਵੀ ਗੱਲ ਆਈ ਪਰ ਉਹਦੇ ਮਨ ਤੇ ਅਸਰ ਨਾ ਹੋਇਆ ਇਸ ਗੱਲ ਦਾ। ਉਹ ਕਹਿੰਦਾ ਗੁਰੂ ਜੀ ਕੋਲੋਂ ਪੁੱਛਾਂਗੇ, ਕੱਲ ਤੂੰ ਵੀ ਮੇਰੇ ਨਾਲ ਚੱਲੀ, ਇਸ ਗੱਲ ਦਾ ਫੈਸਲਾ ਕਰਾਵਾਂਗੇ। ਮਹਾਰਾਜ ਨੇ ਦੱਸਿਆ, ਮਹਾਰਾਜ ਕਹਿੰਦੇ ਪਹਿਲਾਂ ਤੇਰੀ ਗੱਲ ਕਰਦੇ ਆ, ਜਿਸ ਦਿਨ ਤੈਨੂੰ ਸੋਨੇ ਦੀ ਮੋਹਰ ਲੱਭੀ ਨਾ, ਇਸ ਦਿਨ ਇੱਕ ਮੋਹਰ ਨਹੀਂ ਸੀ ਲੱਭਣੀ, ਤੈਨੂੰ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਇਆ ਘੜਾ ਮਿਲਣਾ ਸੀਗਾ। ਕਹਿਣ ਲੱਗੇ ਪਰ ਤੇਰੀ ਮਾੜੀ ਸੰਗਤ ਕਰਕੇ ਸਭ ਕੁਝ ਸੜ ਕੇ ਕੌਲੇ ਹੋ ਗਏ। ਕਹਿਣ ਲੱਗੇ ਮਹਾਰਾਜ ਕਹਿੰਦੇ ਆ ਜਿਹੜਾ ਕੀਰਤਨ ਸੁਣਦਾ ਸੀ ਨਾ ਇਹਨੇ ਸੂਲੀ ਤੇ ਚੜ੍ਹਨਾ ਸੀਗਾ। ਕਹਿਣ ਲੱਗੇ ਸੰਗਤ ਦਾ ਪ੍ਰਤਾਪ, ਰੋਜ਼ ਆ ਕੇ ਕੀਰਤਨ ਸੁਣਦਾ ਰਿਹਾ, ਪਰਮੇਸ਼ਰ ਨੇ ਕਿਰਪਾ ਕੀਤੀ, ਬਾਣੀ ਨੇ ਕਿਰਪਾ ਕੀਤੀ। ਕਹਿਣ ਲੱਗੇ ਸੂਲੀ ਤੋਂ ਨਿੱਕਾ ਜਿਹਾ ਸੂਲ ਬਣ ਗਿਆ ਜੀ, ਸਿੱਖ ਬਣ ਕੇ। ਤੇ ਇੱਕ ਦਿਨ ਵੀ ਜਿਹੜਾ ਬੰਦਾ ਬਤੀਤ ਕਰ ਦਿੰਦਾ ਹੈ ਨਾ ਸਾਧ ਸੰਗਤ ਜੀ, ਉਹਦਾ ਵੀ ਬੰਦੇ ਨੂੰ ਪ੍ਰੋਫਿਟ ਮਿਲਦਾ, ਲਾਭ ਮਿਲਦਾ, ਭਲਾ ਮਿਲਦਾ, ਲਾਹਾ ਪ੍ਰਾਪਤ ਹੁੰਦਾ ਜੀ। ਉਹਨੇ ਵੇਖੋ ਪਿਛਲੇ ਜਨਮਾਂ ਦਾ ਵਿਛੜਿਆ। ਮਹਾਰਾਜ ਨੇ ਪਿੰਡ ਦਾ ਨਾਂ ਵੀ ਦੱਸਤਾ, ਮਹਾਰਾਜ ਕਹਿੰਦੇ ਬਚੌਲੀ ਨਗਰ ਚ ਪਿੰਡ ਸੀ, ਉੱਥੇ ਸਿੱਖਾਂ ਦੇ ਘਰ ਵਿੱਚ ਤੇਰਾ ਜਨਮ ਹੋਇਆ ਸੀਗਾ, ਉੱਥੇ ਮਾੜਾ ਕਰਮ ਹੋ ਗਿਆ, ਤੂੰ ਵਿਛੜ ਗਿਓ, ਹੁਣ ਆ ਕੇ ਫਿਰ ਮਿਲ ਗਿਓ। ਕਹਿਣ ਲੱਗੇ ਸੱਚੇ ਪਾਤਸ਼ਾਹ ਮਿਹਰ ਕਰਨ। ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਕਹੋ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।